गुर कहे सो कार सुनाए जियो, गुर कहे सो कार सुनाए जियो, कित मार्गे चल ले पाई अड़े, कित मार्गे चल मार्गे चले पायड़े, कित मार्गे चले पायड़े, गुर कहे सुकार कमाए जियो, गुर कहे सुकार कार होर कार होर कार बेकार है, होर कार बेकार है, एक सच्ची कार लाया, एक सच्ची कार लाया, वाहेगुरु 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 वाहेगुरु, एक सच्ची कार लाया, एक सच्ची कार लाया, होर कार होर कार बेकार है, बेकार है, एक सच्ची कार लाया, एक सच्ची कार लाया, इक्के खड़े इक्के खड़े करे तेरी चाकरी, इक्के खड़े करे तेरी चाकरी, बिन नामे होर ना पाया, 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 होर कार होर कार बेकार है, एक सच्ची कार लाया, एक सच्ची गुर कहे सो कार कमाए जियो, गुर कहे सो कार कमाए जियो, जो दिसे गुर से खड़ा, जो दिसे गुर से खड़ा, तिस निवे निवे लागू पाए जियो, आखां बिरथा जी की, आखां बिरथा जिया की, आखां बिरथा जिया की, गुर सज्जन दे हो मलाए जियो, गुर सज्जन दे ਤੁਕ ਤੇ ਅਸੀਂ ਟਿਕਣਾ ਚਾਹੁੰਦੇ ਹਾਂ। ਤੁਹਾਡੇ ਹੱਥ 'ਚ ਸ਼ਬਦ ਹੈ, ਇਹਦੇ ਦਰਸ਼ਨ ਕਰੋ। ਗੁਰ ਦੇ ਰਾਰੇ ਨੂੰ ਔਂਕੜ ਹੈ ਔਰ ਸੱਜਣ ਦੇ ਨਾਣੇ ਨੂੰ ਵੀ ਔਂਕੜ ਹੈ, ਦੋ ਲਫ਼ਜ਼। ਔਂਕੜ ਕੀ ਹੈ? ਔਂਕੜ ਅੰਡਰਲਾਈਨ ਕੀਤੇ ਹੈ ਸ਼ਬਦ, ਜਿਹੜੇ ਲਫ਼ਜ਼ ਨੂੰ ਔਂਕੜ ਲੱਗ ਜਾਏ ਉਹ ਸਮਝ ਲਓ ਅੰਡਰਲਾਈਨ ਕੀਤਾ, ਉਹ ਹਾਈਲਾਈਟ ਕੀਤਾ ਵੀ ਇਸ ਲਫ਼ਜ਼ 'ਤੇ ਜ਼ਰਾ ਧਿਆਨ ਦੇ। ਇਹ ਸਪੈਲਿੰਗ ਇਹਦੇ ਹੈ ਗੁਰ, ਗੁਰ ਦੇ ਰਾਰੇ ਨੂੰ ਔਂਕੜ ਔਰ ਸੱਜਣ ਦੇ ਨਾਣੇ ਨੂੰ ਔਂਕੜ, ਹਾਈਲਾਈਟ ਕੀਤੀ ਹੈ ਵੀ ਇਹ ਖਾਸ ਸੱਜਣ ਹੈ, ਬਾਹਰਲਾ ਕੋਈ ਇਨਸਾਨ ਸੱਜਣ ਨਹੀਂ ਹੈ, ਗੁਰ ਦੇ ਵਾਲਾ ਗੁਰ ਨਹੀਂ ਹੈ ਸਾਡਾ। ਜਿੱਥੇ ਰਾਰੇ ਨੂੰ ਔਂਕੜ ਲੱਗ ਜਾਏ ਉਹ ਗੁਰ ਸਪਿਰਚੁਅਲ ਗੁਰ ਹੈ ਸਾਡਾ, ਉਹ ਅਕਾਲ ਪੁਰਖ ਆਪ ਹੈ ਗੁਰ। ਇਹ ਗੁਰ ਕੀ ਹੈ? ਗੁਰੂ ਨਾਨਕ ਦਾ ਅਸੀਂ ਗੁਰੂ ਦੱਸ ਦਿੱਤਾ ਵੀ ਇਹ ਗੁਰੂ ਨਾਨਕ ਦਾ ਗੁਰ ਹੈ, ਉਹਦੀ ਦੇਹ ਨਹੀਂ ਸੀ ਗੁਰੂ। ਗੁਰੂ ਨਾਨਕ ਪਹਿਲਾ ਐਸਾ ਔਲੀਆ, ਪਹਿਲਾ ਸਾਡਾ ਪੈਗੰਬਰ, ਪਹਿਲਾ ਰਾਹਬਰ ਐਸਾ ਆਇਆ ਦੁਨੀਆਂ 'ਤੇ ਜਿਹਨੇ ਇੱਕ ਰੈਵੋਲਿਊਸ਼ਨ ਲਿਆ ਤਾ ਵੀ ਗੁਰੂ ਦੀ ਦੇਹ ਨਹੀਂ ਹੋਣੀ ਚਾਹੀਦੀ, ਗੁਰੂ ਜਿਹਦਾ ਉਹਦੇ ਵਿੱਚ ਗਿਆਨ ਆ ਉਹ ਗੁਰੂ ਹੁੰਦਾ ਚੀਜ਼। ਜੇ ਗੁਰੂ ਦੇਹ ਵਾਲਾ ਕਰੋਗੇ ਤਾਂ ਉਹਦੇ ਵਿੱਚ ਵੀ ਤੁਹਾਡਾ ਜਿਹੜਾ ਅਸਲ ਗੁਰੂ ਆ ਉਹਦੀ ਬੌਡੀ ਗੁਰੂ ਨਹੀਂ ਹੁੰਦੀ, ਬੌਡੀ ਸਾਡੇ ਵਰਗੀ ਹੁੰਦੀ ਹੈ, ਪਰ ਉਹਦੇ ਵਿੱਚ ਜਿਹੜਾ ਉਹਦਾ ਗਿਆਨ ਹੁੰਦਾ ਹੈ ਨਾ ਉਹ ਕਾਟ ਕਰਦਾ ਹੈ। ਅਗਲੇ ਟੀਚਰ ਜਿਹੜਾ ਟੀਚਰ ਹੈ ਉਹਦੀ ਜਿਹੜੀ ਟੀਚਿੰਗ ਹੈ ਉਹ ਕਾਟ ਕਰਦੀ ਹੈ ਸਟੂਡੈਂਟ ਦੇ ਉੱਤੇ। ਇਸ ਕਰਕੇ ਸਿੱਖ ਅਭਿਆਸੀ ਤਾਂ ਗੁਰੂ ਦਾ ਗਿਆਨ ਕਾਟ ਕਰਦਾ ਹੈ, ਗਿਆਨ ਸਾਡਾ ਗੁਰੂ ਹੈ। ਇਸ ਕਰਕੇ ਜਿਹੜਾ ਗਿਆਨ ਹੈ ਉਹਦੀ ਦੇਹ ਨਹੀਂ ਹੈ, ਉਹਦੀ ਦੇਹ ਅੱਖਰ ਹੈ। ਇਸ ਕਰਕੇ ਜਿਹੜਾ ਗਿਆਨ ਹੈ ਅਸੀਂ ਉਹਦੇ, ਇਸੇ ਕਰਕੇ ਸਾਡੀ ਸਾਰੀ ਬਾਣੀ ਦੇ ਸ਼ਬਦ ਗਿਆਨ ਹੈ। ਅਸੀਂ ਕਿਹਾ ਕਰਦੇ ਹਾਂ ਵੀ ਜਿਹੜਾ ਗਿਆਨ ਹੈ ਪੂਜਣ ਲਈ ਨਹੀਂ ਹੁੰਦਾ, ਗਿਆਨ ਮੱਥੇ ਟੇਕਣ ਲਈ ਨਹੀਂ ਹੁੰਦਾ, ਗਿਆਨ ਦੇ ਉੱਤੇ ਚੌਰ ਨਹੀਂ ਕਰੀਦੇ। ਲੇਕਿਨ ਅਸੀਂ ਇਹਦਾ ਅਦਬ ਕਰਦੇ ਹਾਂ ਪਿਆਰ ਦੇ ਨਾਲ ਸਾਰੀ ਸਿੱਖੀ, ਔਰ ਇਹ ਅਦਬ ਕਰਨਾ ਜਾਇਜ਼ ਹੈ। ਲੇਕਿਨ ਇੱਥੋਂ ਗਾਂਹ ਪੌਡਾ ਇਹ ਹੈ ਵੀ ਇਹਨੂੰ ਗਿਆਨ ਨੂੰ ਫੜਨਾ ਹੈ। ਗਿਆਨ ਕੀ ਕਹਿੰਦਾ ਹੈ? ਗੁਰੂ ਦੀ ਦੇਹ, ਮੈਂ ਇੱਕ ਲੇਮੈਨ ਲੈਂਗੁਏਜ ਵਰਤਾਂਗਾ ਪੰਜਾਬ ਦੀ, ਉਹ ਸਾਡੇ ਵਾਂਗੂ ਮਰੀ, ਸਾਡੇ ਵਾਂਗੂ ਜੀ, ਔਰ ਸਾਡੇ ਵਾਂਗੂ ਹੱਗ ਦੀ ਮੌਤ ਦੀ ਰਹੀ ਉਹਨਾਂ ਦੀ ਦੇਹ ਵੀ ਗੁਰੂਆਂ ਦੀ। ਸਾਡੇ 'ਚ ਉਹਨਾਂ 'ਚ ਫਰਕ ਕੀ ਸੀ? ਉਹਨਾਂ 'ਚ ਉਹ ਅੰਦਰਲੇ ਗਿਆਨ ਦੀ ਵਡਿਆਈ ਸੀ, ਉਹਨਾਂ ਕੋਲ ਐਸਾ ਸਪਿਰਚੁਅਲ ਗਿਆਨ ਸੀ ਅੰਦਰਲਾ ਅਕਾਲ ਪੁਰਖ ਵੱਲੋਂ। ਦੀ ਲਾਈਟ ਵਾਜ਼ ਡਾਊਨ ਅਪੌਨ ਦੈਮ, ਉਹਨਾਂ ਦੇ ਅੰਦਰ ਕੋਈ ਪਰਮੇਸ਼ਰ ਦੀ ਭੇਜੀ ਹੋਈ ਇਹ ਗਿਆਨ ਐਸਾ ਆਇਆ ਜਿਹੜਾ ਅੱਖਰਾਂ 'ਚ ਬਾਹਰ ਆਇਆ, ਔਰ ਉਹਨਾਂ ਦਾ ਉਹੋ ਹੀ ਗੁਰੂ ਹੈ ਸਾਡਾ। ਇਸ ਕਰਕੇ ਜਿਹੜਾ ਗਿਆਨ ਹੈ ਉਹ ਜਿਹੜਾ ਉਹਦੇ ਥੱਲੇ, ਗਿਆਨ ਇੱਕ ਐਸੀ ਚੀਜ਼ ਹੈ ਜਿਹਦੇ ਲਈ ਰਿਸੀਪੀਐਂਸੀ ਦੀ ਲੋੜ ਹੈ। ਜੇ ਗੁਰੂ ਕੋਲੋਂ ਗਿਆਨ ਲੈਣਾ ਹੈ ਤਾਂ ਤੁਹਾਡੀ ਰਿਸੀਵਿੰਗ ਪਾਵਰ ਐਸੀ ਹੋਣੀ ਚਾਹੀਦੀ ਹੈ ਜਿਹਨੂੰ ਅੰਗਰੇਜ਼ੀ 'ਚ ਰਿਸੀਪੀਐਂਸੀ ਕਿਹਾ ਹੈ। ਜੇ ਗੁਰੂ ਕੋਲੋਂ ਕੋਈ ਗਿਆਨ ਲੈਣਾ ਹੈ ਤਾਂ ਉਹਦੀ ਰਿਸੀਵਿੰਗ ਪਾਵਰ ਤੁਹਾਡੇ 'ਚ ਹੋਣੀ ਚਾਹੀਦੀ। ਉਹਨੂੰ ਕਹਿੰਦੇ ਹੈ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ। ਜੇ ਸਾਡੇ ਅੰਦਰ ਭਾਓ ਨਹੀਂ ਹੈ, ਆਪਣੇ ਟੀਚਰ ਨੂੰ ਅਸੀਂ ਧਿਆਨ ਨਾਲ ਨਹੀਂ ਸੁਣਦੇ, ਉਹਦਾ ਗਿਆਨ ਅਸੀਂ ਲੈਂਦੇ ਨਹੀਂ ਹੈ, ਸਾਡਾ ਭਾਂਡਾ ਠੀਕ ਨਹੀਂ ਹੈ, ਅਸੀਂ ਉਹਦੇ ਲਾਇਕ ਨਹੀਂ ਹੈ ਹਲੀ ਗੁਰੂ ਨਾਨਕ ਦੇ ਗਿਆਨ ਦੇ। ਜੇ ਐਡਾ ਵੱਡਾ ਉੱਚਾ ਗਿਆਨ ਲੈਣਾ ਸਾਡੇ ਅੰਦਰ ਭਾਓ ਹੋਣਾ ਚਾਹੀਦਾ, ਉਹਨੂੰ ਰਿਸੀਵ ਕਰਨ ਲਈ ਜਗ੍ਹਾ ਹੋਣੀ ਚਾਹੀਦੀ। ਗੁਰੂ ਨਾਨਕ ਕਹਿੰਦਾ ਤੂੰ ਚੰਗਾ ਸਟੂਡੈਂਟ ਆਇਆ, ਤੂੰ ਆਪਣਾ ਭਾਂਡਾ ਮੇਰੇ ਅੱਗੇ ਮੂਧਾ ਕਰਕੇ ਰੱਖਿਆ, ਉਹਦੇ ਭਾਂਡੇ ਕੁਛ ਨਾ ਪਵੇ, ਸਿੱਧੇ ਭਾਂਡੇ ਸਭ ਕੁਝ ਪਵੇ, ਮਹਾਰਾਜ ਦੇ ਭਾਵ ਗਿਆਨ ਹੈ ਵੀ ਉਹਦਾ ਸਾਡਾ ਸਿੱਖ ਜਾਂ ਗੁਰੂ ਨਾਨਕ ਵੇਲੇ ਉਹਦੇ ਜਿਹੜੇ ਸਟੂਡੈਂਟ ਹੁੰਦੇ ਸੀ। ਗੁਰੂ ਕਹਿੰਦਾ ਤੂੰ ਚੰਗਾ ਸਟੂਡੈਂਟ ਹੈ, ਤੂੰ ਇੱਕ ਘੜਾ ਮੂਧਾ ਕਰਕੇ ਅਗਲੇ ਦੇ ਮੋਹਰੇ ਰੱਖ ਦਿਓ, ਨਹੀਂ ਚੀਜ਼ ਪਾਉਣੀ ਹੈ ਕੋਈ, ਉਹ ਘੜੇ ਮੂਧੇ 'ਚ ਪੈ ਜਾਊਗੀ, ਉਹਦਾ ਮੂੰਹ ਸਿੱਧਾ ਕਰਾਂਗੇ ਤਾਂ ਉਹਦੇ 'ਚ ਪੀ ਜਾਏ। ਤਾਂ ਆਹ ਹੈਗੇ ਇਸੇ ਸ਼ਬਦਾਂ ਦੀ, ਜੇ ਸਾਡੀ ਅੰਦਰਲੀ ਭਾਵਨਾ, ਜੇ ਸਾਡੀਆਂ ਗੁਰੂ ਦੇ ਸ਼ਬਦਾਂ ਦੀ ਸਾਡੇ ਕੋਲ ਅੰਦਰ ਜਗ੍ਹਾ ਹੋਣੀ ਚਾਹੀਦੀ ਵੀ ਅਸੀਂ ਉਹਨੂੰ ਇੱਕ ਇੱਕ ਲਫ਼ਜ਼ ਨੂੰ ਫੜੀਏ, ਕਿਉਂਕਿ ਜਿਹੜਾ ਗੁਰ ਹੈ ਇਹਦੇ ਰਾਰੇ ਨੂੰ ਔਂਕੜ ਹੈ। ਹੁਣ ਅਸੀਂ ਗਿਆਨ ਖੋਜਣ ਲੱਗੇ ਹਾਂ, ਸੱਜਣ ਅਲਹਿਦਾ ਹੈ, ਗੁਰ ਕੀ ਚੀਜ਼ ਹੈ? ਉਹ ਗੁਰੂ ਨਾਨਕ ਦਾ ਅਸੀਂ ਪਿਛਲੀ ਸ਼ਬਦ ਚੌਂਕੀ 'ਚ ਦੱਸਿਆ ਸੀ ਵੀ ਤੱਤ ਨਿਰੰਜਨ ਜੋਤ ਸਬਾਈ ਸੋਹੰਗ, ਭੇਦ ਨਾ ਕੋਈ ਜੀਓ, ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੀ, ਔਰ ਇਸੇ ਨੂੰ ਹੀ ਸੱਤੇ ਗੁਰ ਕਿਹਾ ਹੈ, ਔਰ ਇਸੇ ਨੂੰ ਹੀ ਸੱਜਣ ਕਿਹਾ ਹੈ, ਕਿਉਂਕਿ ਸੱਜਣ ਦੇ ਨਾਲ ਇਹਨੂੰ ਔਂਕੜ ਹੈ। ਸੱਜਣ ਕੀ ਹੈ? ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੋ ਜਿਹੜਾ ਸੱਜਣ ਹੈ ਸਾਡਾ ਉਹ ਸਤਿਗੁਰ ਹੈ, ਜਿਹਦੀ ਦੇਹ ਨਹੀਂ ਹੈ, ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ, ਉਹ ਕਿ ਐਸੀ ਅਕਾਲ ਪੁਰਖ ਦੀ ਲੈਫਟੀਨੈਂਟ ਪਾਵਰ ਹੈ ਜਿਹੜੀ ਕੰਮ ਕਰ ਰਹੀ ਹੈ। ਅਕਾਲ ਪੁਰਖ ਬੇਅੰਤ ਹੈ। ਅਸੀਂ ਇਹ ਸਾਰੀਆਂ ਚੀਜ਼ਾਂ ਕਿਉਂ ਸਟੱਡੀ ਕਰ ਰਹੇ ਹਾਂ? ਅਸੀਂ ਰੈਲੇਟਿਵ ਸਟੱਡੀ ਕਰ ਰਹੇ ਹਾਂ, ਕੁਰਾਨ ਸ਼ਰੀਫ ਦੀ ਵੀ, ਬਾਈਬਲ ਦੀ ਵੀ, ਮੋਜ਼ਸ ਦੀਆਂ 10 ਕਮੈਂਡਮੈਂਟਸ ਦੀਆਂ ਵੀ, ਗੀਤਾ ਦੀ, ਬੜੀ ਬੜੀ ਵੇਦਾਂ ਸਾਧ ਜੋ ਚੀਜ਼ ਭਗਵਾਨ ਨੂੰ ਲੱਭਣ ਲਈ ਅਸੀਂ ਮਿਲ ਰਹੇ ਲੱਭੀਆਂ ਉਹਨੇ 'ਚ ਸਾਨੂੰ ਬੜੀਆਂ ਇੱਕ ਐਸਾ ਸਾਂਝਾ ਤੰਦ ਫਿਰਦਾ ਦਿਸਦਾ ਸਾਰੀਆਂ ਰਿਲੀਜੀਅਸ ਬੁੱਕਸ ਦੇ ਵਿੱਚ ਅਸੀਂ ਹੈਰਾਨ ਰਹਿ ਗਏ। ਕੁਰਾਨ ਸ਼ਰੀਫ ਅਸੀਂ ਸਟੱਡੀ ਕਰ ਰਹੇ ਹਾਂ ਅੰਗਰੇਜ਼ੀ ਦੇ ਵਿੱਚ, ਉਹ ਲਿਖਦਾ ਜੀ ਸਾਡੇ ਵੀ ਦੋ ਚੀਜ਼ਾਂ ਹੈ, ਇੱਕ ਅੱਲਾਹ ਹੈ ਅਕਾਲ ਪੁਰਖ, ਉਹਦਾ ਅੰਤ ਹੀ ਕੋਈ ਨਹੀਂ ਹੈ, ਭਗਵਾਨ ਹੈ ਬ੍ਰਹਮ ਜਿਹੜਾ ਰੱਬ ਹੈ ਨਾ ਅੱਲਾਹ ਹੈ, ਉਹਨੂੰ ਉਹਨਾਂ ਉਹ ਅੱਲਾਹੂਤ ਦੇ ਜਪਦੇ ਹੈ, ਅੱਲਾਹ ਹੈ ਉਹਨਾਂ ਦਾ, ਲੇਕਿਨ ਅਭਿਆਸੀ ਔਰ ਰੱਬ ਨੂੰ ਜੋੜਨ ਵਾਲਾ ਇੱਕ ਵਿੱਚ ਵਿਚੋਲਾ ਹੈ, ਉਹ ਪਾਵਰ ਹੈ, ਹਸਤੀ ਹੈ, ਦੇਹ ਨਹੀਂ ਹੈ, ਉਹ ਜਿਹੜੀ ਪਾਵਰ ਅੰਦਰ ਮਿਲਾਉਂਦੀ ਹੈ ਹਸਤੀ ਨੂੰ, ਅਸੀਂ ਉਹਨੂੰ ਸਤਿਗੁਰ ਕਹਿੰਦੇ ਹਾਂ ਔਰ ਕੁਰਾਨ ਸ਼ਰੀਫ 'ਚ ਉਹਨੂੰ ਰੱਬ ਕਹੇ ਆ, ਰੱਬ ਅਤੇ ਅੱਲਾਹ ਅਲੱਹਦਾ ਅਲੱਹਦਾ ਚੀਜ਼ਾਂ ਉਹਨਾਂ ਨੇ ਕਰਤੀਆਂ, ਅਸੀਂ ਹੈਰਾਨ ਲੈ ਗਏ ਵੀ ਸਾਡੇ ਵੀ ਸਤਿਗੁਰ ਅਲੱਹਦਾ ਹੈ, ਅਕਾਲ ਪੁਰਖ ਅਲੱਹਦਾ ਹੈ, ਸਤਿਗੁਰ ਵਿੱਚ ਜੋੜਨ ਹਾਰਾ ਹੈ, ਕਿਉਂਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਆਪਣੇ ਨਾਲ ਨਹੀਂ ਮੇਲੇ ਪ੍ਰਭੂ, ਹਰ ਦਰਗੇ ਕਾ ਬਸੀਠ ਔਰ ਦਰਗੇ ਜਿਹੜਾ ਬਸੀਠ ਆ ਉਹ ਸੱਜਣ ਸਹੀ ਨਾਲੇ ਮੈਂ ਜੋ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੱਸਣ, ਤੋ ਉਹ ਜਿਹੜੀ ਪਾਵਰ ਹੈ ਅਕਾਲ ਪੁਰਖ ਨਾਲ ਭੇਜੀ ਦੁਨੀਆਂ ਦੇ ਭਲੇ ਲਈ, ਔਰ ਸਾਰਾ ਕੁਛ ਉਹ ਹੀ ਕਰਦੀ ਆ ਪਾਵਰ, ਪਹਿਲਾਂ ਰੱਬ ਬੇਅੰਤ ਹੈ, ਉਹਦੇ ਗਿਆਨ ਬਾਹਾਂ ਖੜੀਆਂ ਕਰ ਦਿੱਤੀਆਂ ਵੀ ਜਿਹੜਾ ਰੱਬ ਹੈ ਸਾਡਾ ਉਹ ਕੀ ਹੈ, ਬੇਅੰਤ ਬੇਅੰਤ ਗੁਣ ਤੇਰੇ, ਬੇਅੰਤ ਬੇਅੰਤ ਗੁਣ ਤੇਰੇ, ਬਾਹਾਂ ਖੜੀਆਂ ਕਰਤੀਆਂ ਗਿਆਨ ਨਾਲ ਵੀ ਤੂੰ ਬੇਅੰਤ ਹੈ, ਪਰ ਸਤਿਗੁਰੂ ਨੂੰ ਫੜ ਲਿਆ ਜਿਹੜੇ ਵਿਚਲੇ ਵਿਚੋਲੇ ਨੂੰ, ਉਹ ਦੇਖਿਓ ਉਹਦੀ ਡੈਫੀਨੇਸ਼ਨ ਆ ਰਹੀ ਹੈ ਅਕਾਲ ਪੁਰਖ ਕੀ ਹੈ, ਬੇਅੰਤ ਬੇਅੰਤ ਗੁਣ ਤੇਰੇ, ਬੇਅੰਤ ਬੇਅੰਤ ਗੁਣ ਤੇਰੇ, ਇੱਕੇ ਤੱਕ ਗਾਵਾਂ ਰਾਮ, ਇੱਕੇ ਤੱਕ ਗਾਵਾਂ ਰਾਮ, ਤੇਰੇ ਚਰਣਾ ਤੇਰੇ ਚਰਣ ਤੂਰੇ, ਤੇਰੇ ਚਰਣਾ ਤੇਰੇ ਚਰਣ ਤੂੰ, ਵੱਡ ਭਾਗੀ ਪਾਵਾਂ, ਵੱਡ ਭਾਗੀ ਪਾਵਾਂ, ਬੇਅੰਤ ਬੇਅੰਤ ਗੁਣ ਤੇਰੇ, ਬੇਅੰਤ ਬੇਅੰਤ ਗੁਣ। ਕਦੇ ਇਹਨੂੰ ਕਿਹਾ ਵਾਹਿਗੁਰੂ 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 ਵਾਹਿਗੁਰੂ, ਬੇਅੰਤ ਬੇਅੰਤ ਗੁਣ ਤੇ, ਵਾਹੋ ਖਸਮ ਤੂੰ ਵਾਹੋ, ਵਾਹੋ ਖਸਮ ਤੂੰ ਵਾਹੋ, ਇਹਦੀ ਕਲਮ ਹੈ ਗੁਰੂ ਨਾਨਕ ਲਿਖ ਰਿਹਾ, ਕਹਿੰਦੇ ਉਹਨੂੰ ਅਸੀਂ ਹੋਰ ਕੁਛ ਨਹੀਂ ਐਕਸਪਲੇਨ ਕਰ ਸਕਦੇ, ਉਹ ਵਾਹ ਵਾਹੀ ਹੈ, ਕਮਾਲ ਹੈ, ਉਹਦੇ ਲਈ ਕੋਈ ਲਫ਼ਜ਼ ਨਹੀਂ ਹੈ, ਐਡਾ ਵੱਡਾ ਅਕਾਲ ਪੁਰਖ ਹੈ,
ਵਾਹੋ ਖਸਮ ਤੂੰ ਵਾਹੋ, ਵਾਹੋ ਖਸਮ ਤੂੰ ਵਾਹੋ,
ਤਦੇ ਸਾਡਾ ਗੁਰਮੰਤਰ ਬਣਿਆ ਹੀ ਕੀ ਹੈ, ਵਾਹ ਵਾਹ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹ ਖਸਮ ਤੂੰ ਵਾਹੋ, ਵਾਹ ਖਸਮ ਤੂੰ ਵਾਹੋ,
ਕਿਉਂ ਵਾਹ ਉਹਨੂੰ ਕਹਿ ਰਿਹਾ, ਕਹਿੰਦਾ ਮੈਨੂੰ ਕੋਈ ਹੋਰ ਬਣਾ ਨਹੀਂ ਸੀ ਸਕਦਾ ਇਨਸਾਨ ਨੂੰ, ਤੂੰ ਬਣਾਇਆ ਮੈਨੂੰ,
ਜਿਨ ਰਚ ਰਚਨਾ ਹਮ ਕੀਏ, ਜਿਨ ਰਚ ਰਚਨਾ ਹਮ ਕੀਏ, ਇਹ ਵਾਹ ਖਸਮ ਤੂੰ ਵਾਹੋ, ਵਾਹ ਖਸਮ ਤੂੰ ਵਾਹੋ,
ਤਾਂ ਗੁਰੂ ਨਾਨਕ ਦਾ ਗੁਰੂ ਰੱਬ ਆਪ ਸੀ, ਇਸ ਕਰਕੇ ਜਿਹੜਾ ਗੁਰ ਲਫ਼ਜ਼ ਹੈ ਇਹ ਇਸ ਖਸਮ ਲਈ ਲਾਇਆ, ਜਿਹਦੇ ਪੈਰਾਂ 'ਚ ਔਂਕੜ ਆ ਜਾਵੇ, ਸੱਜਣ ਸਤਿਗੁਰ ਹੈ, ਉਹ ਵਿੱਚ ਵਿਚੋਲਾ ਹੈ, ਉਹ ਮਿਲਣ ਹਾਰਾ ਹੈ ਰੱਬ ਨੂੰ। ਇਸ ਕਰਕੇ ਸੱਜਣ ਅਲਹਿਦਾ ਚੀਜ਼ ਹੈ, ਗੁਰ ਅਕਾਲ ਪੁਰਖ ਆਪ ਹੈ। ਔਰ ਸਤਿਗੁਰ ਕੌਣ ਹੈ? ਸਤਿਗੁਰ ਹੈ ਕਾਰਨ ਕਰਾਵਣ ਸਗਲ ਵਿਦ ਸੋ ਸਤੇ ਗੁਰੂ ਹਮਾਰਾ। ਜੋ ਵੀ ਇਸ ਸ੍ਰਿਸ਼ਟੀ 'ਚ ਕੰਮ ਕਰਨਾ ਹੈ ਉਹ ਸਤਿਗੁਰ ਨੇ ਕਰਨਾ ਹੈ। ਵਿਕਸਤੀ ਹੈ, ਪਾਵਰ ਹੈ ਜਿਹੜੀ ਰੱਬ ਨਹੀਂ ਹੈ, ਪਰ ਰੱਬ ਨੂੰ ਔਰ ਅਭਿਆਸੀ ਨੂੰ ਜੋੜਨ ਵਾਲਾ ਇੱਕ ਲਿੰਕ ਹੈ ਵਿੱਚ। ਔਰ ਇਸੇ ਨੂੰ ਗੀਤਾ 'ਚ ਕਿਹਾ ਵੀ ਜਿਸ ਵੇਲੇ ਆ ਤੁਸੀਂ ਮਹਾਂਭਾਰਤ ਦੀਆਂ ਮੂਵੀਆਂ ਦੇਖਿਆ ਕਰੋ, ਜਦੋਂ ਪਹਿਲੀ ਮੂਵੀ ਚੱਲਦੀ ਉਹ 'ਚ ਕਮਾਲ ਦਾ ਗਿਆਨ ਹੈ। ਔਰ ਜੇ ਲਿਖਦਾ ਵੀ ਜਦੋਂ ਐਨ ਅੰਧਕਾਰ ਜ਼ੁਲਮ ਵੱਧ ਜਾਂਦਾ ਧਰਤੀ ਦੇ ਉੱਤੇ, ਤਦ ਉਹ ਅਕਾਲ ਪੁਰਖ ਉਹ ਚੀਜ਼ ਕੀ ਭੇਜਦਾ ਹੈ? ਤਦ ਸਾਧੂ ਦੁਨੀਆਂ 'ਚ ਆਉਂਦਾ। ਸਾਧੂ ਸਤਿਗੁਰ ਨੂੰ ਕਿਹਾ। ਇਹ ਸਤਿਗੁਰ ਐਸਾ ਹੈ ਵੀ ਜਿਸ ਪ੍ਰਾਣੀ ਕੋਈ ਨਾ ਰੱਖੈ ਤਿਸ ਤੂੰ ਦੇ ਆਸਰਾਓ, ਸਤਿਗੁਰ ਮੂਰਤੀ ਕੋ ਬਲ ਜਾ। ਸਾਧੂ ਸਤਿਗੁਰ ਸੰਤ ਇਸ ਗਿਆਨ ਦੀ ਦੇਹ ਨਹੀਂ ਆਉਂਦੀ, ਉਹ ਇੱਕ ਐਸੀ ਪਾਵਰ ਹੈ ਰੱਬ ਨੇ ਭੇਜੀ ਮੈਨਕਾਈਂਡ ਦੇ ਸੁੱਖ ਲਈ, ਵੀ ਜੋ ਉਹਨੇ ਕਰਨਾ ਹੈ ਉਹ ਕਰ ਰਿਹਾ ਇੱਥੇ। ਜਾਂ ਕਾ ਠਾਕਰ ਤੂੰ ਹੀ ਪ੍ਰਭ, ਤਾਂ ਕਿ ਵਡਭਾਗਾ ਉਹ ਸੁਹੇਲਾ ਸਭ ਸੁਖੀ। ਹੁਣ ਠਾਕਰ ਅਤੇ ਸਤਿਗੁਰ ਅਲਹਿਦਾ ਹੋਣ ਲੱਗੇ ਹੈ। ਜਾਂ ਕਾ ਠਾਕਰ ਤੂੰ ਹੀ ਪ੍ਰਭ, ਤਾਂ ਕਿ ਵਡਭਾਗਾ ਉਹ ਸੁਹੇਲਾ ਸਭ ਸੁਖੀ, ਸਭ ਭਰਮ ਭਾਉ ਭਾਗਾ ਕਾਰਨ ਕਰਾ ਸੋ ਸਤਿਗੁਰੂ ਕੌਣ ਹੈ? ਹੁਣ ਰਹਾਓ ਦੀ ਤੋਕ ਆਉਣ ਲੱਗੀ ਹੈ। ਉਹ ਕਹਿਣ ਲੱਗੀ ਹੈ ਵੀ ਸਤਿਗੁਰ ਕਾਰਨ ਕਰਾਵਣ ਸਗਦਲ ਬਿਗਦ ਸੋ ਸਤੇ ਗੁਰੂ ਹਮਾਰਾ। ਜਿਹਨੇ ਸਭ ਕੁਛ ਕਰਨਾ ਹੈ ਇਸ ਦੁਨੀਆਂ 'ਚ, ਪਹਿਲਾਂ ਰੱਬ ਦਾ ਸਾਨੂੰ ਪਤਾ ਨਹੀਂ, ਪਹਿਲਾਂ ਸਤਿਗੁਰ ਹੀ ਅਸੀਂ ਆਰਾਮ। ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਸਾਡੇ ਲਈ ਪਹਿਲਾਂ ਉਹੀ ਪਾਰ ਬ੍ਰਹਮ ਪਾਵਰ ਹੈ ਜਿਹਨੇ ਸਾਨੂੰ ਜੋੜਨਾ ਹੈ। ਔਰ ਜਿਹੜਾ ਸਤਿਗੁਰ ਹੈ ਉਹਨੂੰ ਗੁਰ ਲਿਖਿਆ, ਕਿਉਂਕਿ ਸਤਿਗੁਰ ਲਫ਼ਜ਼ ਇਹਨਾਂ ਨੇ ਇਕੱਠਾ ਕਰ ਦਿੱਤਾ ਹੈ। ਸਤਿਗੁਰ ਲਫ਼ਜ਼ ਇਕੱਠਾ ਨਹੀਂ ਹੈ, ਗੁਰ ਲਫ਼ਜ਼ ਹੈ ਅਸਲ। ਗੁਰ ਈਸਰ, ਗੁਰ ਗੋਰਖ, ਗੁਰ ਸਾਡਾ ਅਸਲ ਲਫ਼ਜ਼ ਹੈ, ਲੇਕਿਨ ਇਹਦੇ ਨਾਲ ਸੱਤੇ ਐਡਜੈਕਟਿਵ ਹੈ। ਕਿਹੜਾ ਗੁਰ? ਜਿਹੜਾ ਸਦਾ ਹੀ ਸੱਤੇ ਹੈ। ਸੱਤੇ ਸਾਡਾ ਪੁਰਾਣਾ ਵੈਦਿਕ ਲਫ਼ਜ਼ ਹੈ। ਸੱਤ ਕੀ ਹੈ? ਸੱਤੇ ਸੱਤੇ ਹੈ ਜਿਹਦੀ ਆਲਵੇਜ਼ ਐਗਜ਼ਿਸਟ, ਜਿਹਦੀ ਸਦਾ ਹੀ ਹੋਂਦ ਹੈ, ਜਿਹੜਾ ਸਦਾ ਹੀ ਐਗਜ਼ਿਸਟ ਕਰਦਾ ਹੈ, ਨਾ ਉਹ ਮਰਦਾ ਹੈ ਨਾ ਜੰਮਦਾ ਹੈ, ਇਹਨੂੰ ਸੱਤੇ ਕਹਿੰਦੇ ਹੈ। ਤੋ ਸੱਤੇ ਗੁਰ ਕਿਹਾ ਹੈ। ਕਈ ਵਾਰੀ ਜਿਹੜੇ ਗੁਰੂਆਂ ਦੀ ਬਾਣੀ ਤੋਂ ਬਾਅਦ ਅਗਰ ਕੋਈ ਸਾਡੇ ਕੋਲ ਸਿੱਕਾਬੰਦ ਚੀਜ਼ ਹੈ ਨਾ ਪ੍ਰੂਵ ਕਰਨ ਲਈ ਇਹ ਸਤਿਗੁਰ ਕੀ ਹੈ, ਉਹ ਹੈ ਗੁਰੂਆਂ ਦੇ ਹੁਕਮਨਾਮੇ, ਜਿਹੜੀ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਐਮਰਜੈਂਸੀ 'ਚ ਗੁਰੂ ਹੁਕਮਨਾਮੇ ਲਿਖਦੇ ਸੀ ਨਾ, ਉੱਥੋਂ ਅਸੀਂ ਚੀਜ਼ਾਂ ਬਹੁਤ ਫੜੀਆਂ। ਔਰ ਹੁਕਮਨਾਮਿਆਂ ਦੇ ਉੱਤੇ ਕਈ ਵਾਰੀ ਗੁਰ ਸੱਤੇ ਲਿਖੇ ਆ ਉਲਟਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਦੇ ਨੇ ਸ਼ੁਰੂ ਕਰਨ ਲੱਗੇ ਸਾਰੇ, ਉਹਨੂੰ ਹੁਕਮਨਾਮਿਆਂ ਦੇ ਉੱਤੇ ਆਉਂਦਾ ਹੈ ਸੱਤੇ ਗੁਰ ਨਹੀਂ ਲਿਖਿਆ, ਉਹਨਾਂ ਨੇ ਲਿਖਿਆ ਗੁਰ ਸੱਤੇ। ਜਿਹੜਾ ਗੁਰ ਹੈ ਸੱਜਣ ਦਿਓ ਉਹੀ ਸੱਤੇ ਹੈ। ਔਰ ਇਹ ਜਿਹੜਾ ਗੁਰ ਹੈ ਇਹਦੀ ਪੀੜ੍ਹੀ ਯੁੱਗ ਯੁੱਗ ਚੱਲਦੀ ਹੈ। ਜਦੋਂ ਸਾਰੇ ਯੁੱਗਾਂ ਦੇ ਵਿੱਚ ਜਦੋਂ ਧਰਤੀ 'ਤੇ ਬਹੁਤ ਜ਼ੁਲਮ ਹੁੰਦਾ ਹੈ ਉਦੋਂ ਇਹ ਸਤਿਗੁਰ ਕਿਸੇ ਪੂਰਨ ਭਗਤ ਦੇ ਅੰਦਰ ਪ੍ਰਗਟ ਹੁੰਦਾ ਹੈ। ਗੁਰੂ ਨਾਨਕ ਕਲਯੁੱਗ ਦਾ ਐਡਾ ਵੱਡਾ ਭਗਤ ਹੋਇਆ, ਉਹਦੇ ਅੰਦਰ ਪ੍ਰਗਟ ਹੋਇਆ। ਸਤਿਯੁੱਗ ਦਾ ਜਿਹੜਾ ਭਗਤ ਸੀ ਪ੍ਰਹਿਲਾਦ, ਉਹਦੇ ਅੰਦਰ ਸਤਿਗੁਰ ਆਇਆ ਸੀ, ਉਹ ਪਾਵਰ ਆਈ ਸੀ। ਔਰ ਸਤਿਯੁੱਗ ਤੋਂ ਬਾਅਦ ਤ੍ਰੈਤਾ ਆਉਂਦਾ, ਤ੍ਰੈਤੇ ਦਾ ਭਪੀਖਣ ਗੁਰਮੁਖ ਭਗਤ ਹੈ, ਭਪੀਖਣ ਜਿਹਾ ਉਹਦੇ ਅੰਦਰ ਇਹ ਸਤਿਗੁਰ ਆਇਆ ਸੀ। ਔਰ ਤ੍ਰੈਤਾ ਦੁਆਪਾ ਸਤਿਯੁੱਗ ਤ੍ਰੈਤਾ, ਹੁਣ ਦੁਆਪਰ ਜਿਹੜਾ ਸਾਡਾ ਗੁਆਂਢੀ ਯੁੱਗ ਹੈ ਮਹਾਂਭਾਰਤ ਦਾ, ਆ ਨਾਲ ਦਾ ਹੀ ਯੁੱਗ ਪਿਛਲਾ ਹਟੇ ਹੋ ਕੇ ਰਿਹਾ, ਉਹਦੇ ਵਿੱਚ ਬਿਧਰ ਭਗਤ ਹੈ, ਜਿਹਦਾ ਸਾਗ ਖਾਧਾ ਹੈ ਕ੍ਰਿਸ਼ਨ ਮਾਰ, ਉਹ ਬਿਧਰ ਭਗਤ ਜਿਹੜਾ ਸਾਡਾ ਗੁਆਂਢੀ ਯੁੱਗ ਆ ਉਹਦੇ ਵਿੱਚ ਉਹ ਭਗਤ ਸੀ, ਕਿਉਂਕਿ ਉਹਦੇ ਅੰਦਰ ਪੂਰਨ ਉਹ ਸਤਿਗੁਰੂ ਆ ਗਿਆ ਸੀ। ਇਸ ਕਰਕੇ ਤ੍ਰੈਤੇ ਦਾ ਸਤਿਯੁੱਗ ਦਾ ਪ੍ਰਹਿਲਾਦ ਭਗਤ, ਔਰ ਤ੍ਰੈਤੇ ਦਾ ਭਪੀਖਣ ਭਗਤ, ਔਰ ਦੁਆਪਰ ਦਾ ਜਿਹੜਾ ਹੈ ਉਹ ਹੈ ਬਿਧਰ ਭਗਤ, ਔਰ ਕਲਯੁੱਗ ਦਾ ਇਹ ਗੁਰੂ ਨਾਨਕ ਹੈ, ਉਹਦੇ ਅੰਦਰ ਪੂਰੇ ਦਾ ਪੂਰਾ ਪਰਮੇਸ਼ਰ ਆ ਗਿਆ ਗੁਰ। ਇਸ ਕਰਕੇ ਇਹ ਜਿਹੜੀ ਪੀੜ੍ਹੀ ਹੈ, ਪੀੜ੍ਹੀ ਆ ਪਾਵਿਆਂ ਵਾਲੀ ਨਾ ਸਮਝਿਓ, ਹੁਣ ਬਾਣੀ 'ਚ ਲਫ਼ਜ਼ ਆਉਣ ਲੱਗਾ ਪੀੜ੍ਹੀ, ਪੀੜ੍ਹੀ ਹੈ ਸਾਡੇ ਦਾਦੇ ਪੜਦਾਦਿਆਂ ਦੀ ਪੀੜ੍ਹੀ। ਕਈ ਵਾਰੀ ਪਿੰਡੀ ਥਾਂ 'ਤੇ ਕਹਿੰਦੇ ਤੇਰੇ ਸੱਤੇ ਪੀੜ੍ਹੀ ਹੰਗਿਆ, ਉਹ ਮੈਂ ਲਫ਼ਜ਼ ਤਾਂ ਦੱਸ ਰਿਹਾ, ਪੀੜ੍ਹੀ ਪੀੜ੍ਹੀ ਆ ਜਿਹੜੇ 'ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਆ, ਪੀੜ੍ਹੀ ਨਹੀਂ ਹੈ, ਇਹਦੇ ਅਸੀਂ ਅਦਬ ਨਾ ਉਸ ਚੀਜ਼ ਨੂੰ ਉੱਚਾ ਰੱਖਣ ਲਈ ਦੇਖਦੇ ਹਾਂ। ਪੀੜ੍ਹੀ ਜੋ ਬਾਣੀ ਦਾ ਲਫ਼ਜ਼ ਆ ਉਹ ਹੈ ਪੀੜ੍ਹੀ ਦਾਦਿਆਂ ਪੜਦਾਦਿਆਂ ਦੀ ਪੀੜ੍ਹੀ ਹੁੰਦੀ ਹੈ ਵੀ ਮੇਰੀ ਪੀੜ੍ਹੀ 'ਤੇ ਆਹ ਚੱਲ ਰਹੀ। ਤੋ ਇਸ ਕਰਕੇ ਜਿਹੜੀ ਸਤਿਗੁਰ ਦੀ ਪੀੜ੍ਹੀ ਹੈ ਇਹਦੇ ਲਈ ਲਿਖਿਆ ਬਾਣੀ 'ਚ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ, ਰੱਬ ਦੀ ਨਹੀਂ। ਤੋ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਦੀ, ਔਰ ਕਲਯੁੱਗ ਦੇ ਵਿੱਚ ਨੌ ਜੋਤਾਂ 'ਚ ਫਿਰੇ ਆ ਸਤਿਗੁਰ, ਔਰ ਸਾਡੇ ਕੋਲ ਨੌ ਗੁਰੂ ਹੈ ਜਿਹੜੀ ਕਿ ਪੀੜ੍ਹੀ ਚੱਲਦੀ ਹੈ। ਪਹਿਲਾ ਗੁਰੂ ਹੈ, ਦੂਸਰਾ, ਔਰ ਅਸੀਂ ਹੋਰ ਪ੍ਰੂਫ ਦਿੰਦੇ ਹਾਂ ਪੀੜ੍ਹੀ ਦਾ ਵੀ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ। ਉਹ ਕਿਹੜਾ ਸਤਿਗੁਰ ਹੈ? ਉਹ ਬਾਬਾ ਨਾਨਕ ਨਹੀਂ ਹੈ, ਜਿਹੜਾ ਯੁੱਗਾਂ ਯੁੱਗਾਂ 'ਚੋਂ ਸਤਿਗੁਰ ਆ ਉਹ ਹੀ ਹੈ, ਯੂਨੀਵਰਸਲ ਸਤਿਗੁਰ ਹੈ। ਉਹ ਯੂਨੀਵਰਸਲ ਸਤਿਗੁਰ ਕੀ ਹੈ? ਕ੍ਰਾਈਸਟ ਦਾ ਉਹ ਸਤਿਗੁਰ, ਮੋਜ਼ਸ ਦਾ ਉਹ ਸਤਿਗੁਰ, ਔਰ ਕਾਲਪੁਰਖ ਦੀ ਪਾਵਰ ਹੈ ਜਿਹੜਾ ਇਹਨਾਂ ਭਗਤਾਂ 'ਚ ਅੰਦਰ ਆਉਂਦੀ ਹੈ। ਮੋਜ਼ਸ ਦਾ ਉਹ ਸਤਿਗੁਰ ਔਰ ਕ੍ਰਾਈਸਟ ਦਾ ਉਹ ਸਤਿਗੁਰ ਔਰ ਬੈਣੀ ਭਗਤ ਜਿਹੜਾ ਗੁਰੂ ਨਾਨਕ ਤੋਂ ਪਹਿਲਾਂ ਹੋਇਆ ਹਿੰਦੁਸਤਾਨ 'ਚ ਹੋਇਆ ਮਹਾਰਾਸ਼ਟਰ ਨਾਲ ਉੱਧਰ ਸਾਰਾ ਬੈਣੀ ਭਗਤ, ਉਹ ਆਪਣੇ ਲਿਖਦਾ ਸਤਿਗੁਰ ਕਹਿੰਦਾ ਕਹੋ ਬੈਣੀ ਗੁਰਮੁਖੇ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੇ। ਕਬੀਰ ਸਾਹਿਬ 120 ਸਾਲ ਦੇ ਹੋ ਗਏ ਔਰ ਗੁਰੂ ਨਾਨਕ ਚੜ੍ਹਦੀ ਜਵਾਨੀ 'ਚ ਹੈ, ਇਹ ਉਹਨਾਂ ਦਾ ਏਜ ਦਾ ਫਰਕ ਸੀ। ਤੋ ਕਬੀਰ ਸਾਹਿਬ ਔਰ ਗੁਰੂ ਨਾਨਕ ਦੋਨੋਂ ਸਤਿਗੁਰੂ ਨੂੰ ਮੰਨਣ ਵਾਲੇ ਹੈ। ਕਬੀਰ ਸਾਹਿਬ ਨਾ ਬਾਣੀ ਦਿੱਤੀ, ਜਦੋਂ ਇਹਨਾਂ ਦੋਨਾਂ ਮਹਾਂਪੁਰਖਾਂ ਦਾ ਮਗਹ ਹਰ ਦੇਸ਼ 'ਚ ਬਨਾਰਸ ਦੇ ਲਾਗੇ ਮੇਲ ਹੋਇਆ ਔਰ ਇਹਨਾਂ ਆਪਣਾ ਗਿਆਨ ਵਟਾਇਆ, ਕਬੀਰ ਸਾਹਿਬ ਦੇ ਗਿਆਨ ਦੀ ਦਸ਼ਾ ਬਦਲ ਗਈ। ਔਰ ਜਿਹੜੇ ਸ਼ਬਦ ਕਬੀਰ ਸਾਹਿਬ ਦੇ ਸਾਡੇ ਕੋਲ ਆ ਉਹ ਕਿਸੇ ਹਿੰਦੁਸਤਾਨ 'ਚ ਕਿਸੇ ਕੋਲ ਨਹੀਂ, ਕਬੀਰਪੰਥੀਆਂ ਕੋਲ ਨਹੀਂ ਹੈ, ਕਿਉਂਕਿ ਉਸ ਵੇਲੇ ਉਹਨਾਂ ਦਾ ਮੇਲ 120 ਸਾਲ ਦੀ ਉਮਰ 'ਚ ਹੋਇਆ ਜਾ ਕੇ। ਐਡੀ ਵੱਡੀ ਉਪਗ ਸੀ ਪਰ ਗੁਰੂ ਨਾਨਕ ਚੜ੍ਹਦੀ ਜਾਣੀ ਸੀ। ਜਦੋਂ ਗਿਆਨ ਗੁਰੂ ਨਾਨਕ ਉਹਨਾਂ ਨੇ ਆਪਸ 'ਚ ਸਾਂਝ ਕੀਤੀ ਔਰ ਉਹਨਾਂ ਨੇ ਫਿਰ ਲਿਖਿਆ ਭੁੱਲੀ ਮਾਲਨੀ ਹੈ ਇਉਂ, ਉੱਥੇ ਇਹੋ ਨਹੀਂ ਹੈ, ਭੁੱਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ। ਸਤਿਗੁਰ ਤੇ ਜਾਗਤਾ ਦੇਵਤਾ ਇੱਕ, ਤਾਂ ਤੁਸੀਂ ਫੁੱਲ ਚੜ੍ਹਾਉਣ ਡੇ ਉਹਨੂੰ, ਜਿੱਦਾਂ ਅਸੀਂ ਦੇਖਿਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਫੁੱਲ ਚੜ੍ਹਾਉਂਦੇ, ਇਹ ਠੀਕ ਹੈ ਆਦਮ ਨਾਲ ਪਿਆਰ ਨਾਲ ਚੜ੍ਹਾਉਂਦੇ ਹੈ, ਪਰ ਮਹਾਰਾਜ ਕਹਿੰਦੇ ਇਹਦੇ ਮਾਲਣੀ ਭੁੱਲੀ ਪਈ ਹੈ। ਮੂਰਤੀ ਦੀ ਪੂਜਾ ਇੱਦਾਂ ਕਰਦੇ ਸੀ, ਫੁੱਲ ਚੜਾਉਂਦੇ ਸੀ, ਸਾਰਾ ਕੁਛ ਕਰਦੇ ਸੀ ਔਰ ਉਹਦੇ ਅੱਗੇ ਲੰਗਰ ਪੇਂਟ ਕਰਨਾ ਮੂਰਤੀ ਨਾਲ। ਉਸੇ ਸ਼ਬਦ 'ਚ ਕਹਿੰਦਾ ਵੀ ਜਿਹੜਾ ਹੇ ਮੂਰਤੀ ਪੂਜਕ ਬੰਦੇ ਆ, ਜਿਹੜਾ ਤੂੰ ਮੂਰਤੀ ਅੱਗੇ ਪ੍ਰਸ਼ਾਦ ਰੱਖੇ ਉਹ ਤਾਂ ਚੂਹੇ ਨਿਕਲ ਕੇ ਖਾ ਗਏ, ਮੂਰਤੀ ਦੇ ਮੂੰਹ 'ਚ ਤਾਂ ਖੇਹ ਪਈ। ਇਹ ਸ਼ਬਦ 'ਚ ਆ ਰਹੀ ਹੈ ਜਿਹੜਾ ਸਾਡੀ ਗੁਰਬਾਣੀ ਦਾ ਸ਼ਬਦ ਹੈ, ਤੂੰ ਰਹਾਓ ਦੀ ਤੁਕ ਲਾਈ, ਤੂੰ ਕਿਸ ਤਰ੍ਹਾਂ ਭੁੱਲਾਂ ਪਿਆ ਇਹਨਾਂ ਕੰਮਾਂ 'ਚ। ਇਹ ਪੂਜਾ ਰੱਬ ਦੀ ਹੈ, ਉਹ ਫੁੱਲਾਂ 'ਤੇ ਖੁਸ਼ ਹੈ, ਉਹ ਇਹਨਾਂ ਚੀਜ਼ਾਂ 'ਤੇ ਖੁਸ਼ ਹੈ, ਉਹ ਤਾਂ ਆਪ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਲਾ ਹੈ। ਤੇਰੇ ਕੀ ਆ ਤੁਝੇ ਕਿ ਅਰਪੂੰ, ਨਾਮਦੇਵ ਜੀ ਕਹਿ ਰਹੇ ਨੇ ਵੀ ਜਿਹੜੀ ਤੇਰੀ ਸਾਰੀ ਵੈਜੀਟੇਸ਼ਨ ਬਣਾਈ ਹੈ ਮੈਂ ਤੇਰੇ ਅੱਗੇ ਹੀ ਰੱਖ ਰਿਹਾ। ਨਹੀਂ, ਸਾਰੇ ਬਾਣੀਆਂ 'ਚ ਭੁਲੇਖੇ ਕੱਢੇ ਆ ਸਾਡੇ, ਲੇਕਿਨ ਹਾਲੇ ਇੰਨਾ ਗਿਆਨ ਨਹੀਂ ਹੈ ਸੰਗਤ ਨੂੰ, ਅਸੀਂ ਐਜੂਕੇਟ ਕਰਨਾ ਵੀ ਕਬੀਰ ਸਾਹਿਬ ਦਾ ਵੀ ਉਹ ਸਤਿਗੁਰ ਆ, ਭੁੱਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ। ਔਰ ਉੱਧਰ ਬੈਣੀ ਭਗਤ ਕਹੋ ਕਬੀਰ ਕਹੋ ਨਾ ਕਹੋ ਬੈਣੀ ਗੁਰਮੁਖੇ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੇ। ਤੋ ਸਤਿਗੁਰ ਜਿੰਨੀ ਚਿਰ ਅੰਦਰ ਨਹੀਂ ਆਉਂਦਾ ਉਹਨਾਂ ਚਿਰ ਸਾਨੂੰ ਕੁਛ ਨਹੀਂ ਮਿਲਦਾ। ਔਰ ਉਸੇ ਅੱਗੇ ਇਹ ਸ਼ਬਦ ਲੇਲੜੀਆਂ ਕੱਢ ਰਿਹਾ ਗੁਰੂ ਅਰਜਨ ਪਾਤਸ਼ਾਹ, ਉਹ ਕੀ ਕਹਿ ਰਿਹਾ ਗੁਰ ਸੱਜਣ ਦੇਹੋ ਮਲਾਇ ਜੀਓ, ਗੁਰ ਸੱਜਣ ਦੇਹੋ ਮਲਾਇ ਜੀਓ, ਗੁਰ ਸੱਜਣ ਦੇਹੋ ਮਲਾਇ ਜੀਓ। ਆਹ ਸੱਜਣ ਨੂੰ ਮਿਲਣਾ ਹੈ। ਗੁਰੂ ਰਾਮਦਾਸ ਸਾਹਿਬ ਮਹੱਲਾ ਚੌਥਾ ਆਪਣੀ ਬਾਣੀ 'ਚ ਸਾਫ ਹੀ ਲਿਖ ਜਾਂਦਾ ਵੀ ਮੈਂ ਰਾਮਦਾਸ ਨਹੀਂ ਹੈ, ਰਾਮਦਾਸ ਤਾਂ ਮੇਰਾ ਰੱਬ ਦਾ ਨਾਮ ਦਾਸ, ਇਹਨਾਂ ਦਾ ਨਾਂ ਜੇਠਾ ਸੀ ਪਹਿਲਾਂ। ਗੁਰੂ ਰਾਮਦਾਸ ਸਾਹਿਬ ਦਾ ਨਾਂ ਅਸਲ ਮਾਂ ਪਿਓ ਨਾਲ ਸਾਰਾ ਪਹਿਲਾਂ ਜੇਠਾ ਸੀ ਇਹਨਾਂ ਦਾ ਨਾਂ, ਇਹ ਜਵਾਈ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ, ਪਰ ਇਹਨਾਂ ਦਾ ਨਾਂ ਜੇਠਾ ਸੀ। ਔਰ ਜਦੋਂ ਇਹ ਭਗਤੀ ਕਰਨ ਲੱਗ ਪਿਆ ਇਹਨਾਂ ਨਾਲ ਸਾਰੀ ਸੰਗਤ ਨਾਲ ਜਾਂ ਸਾਰਿਆਂ ਨਾਲ ਕਹਿਣ ਲੱਗ ਵੀ ਇਹ ਤਾਂ ਰਾਮ ਦਾ ਦਾਸ ਹੀ ਹੋ ਗਿਆ, ਰੱਬ ਦਾ ਦਾਸ, ਤਾਂ ਉਹਨਾਂ ਦਾ ਨਾਂ ਪਿਆ। ਤੋ ਰਾਮਦਾਸ ਸਾਹਿਬ ਮਹੱਲਾ ਚੌਥਾ, ਤਦੇ ਕਰਕੇ ਮਹੱਲਿਆਂ ਦੇ ਉੱਤੇ ਨਾਂ ਨਹੀਂ ਹੈ ਸਾਡੀ ਬਾਣੀ 'ਚ, ਜੇ ਲੱਭੋ ਨਾ ਤਾਂ ਅਸੀਂ ਸਾਡਾ ਗੁਰੂਆਂ ਦੇ ਨਾਮ ਨੂੰ ਨਹੀਂ ਮੰਨਦਾ ਗਿਆਨ ਸਾਰਾ। ਹਰ ਇੱਕ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਚੱਲੇਗਾ, ਨਾਂ ਕਿਉਂ ਨਹੀਂ ਲਿਖਿਆ ਹੋਇਆ ਨਾ, ਇਹੋ ਜਿਹਾ ਭੇਦ ਹੈ। ਇਸ ਕਰਕੇ ਜਿਹੜੇ ਮਹੱਲੇ ਚੱਲਦੇ ਆ ਮਹੱਲਾ ਚੌਥਾ ਲਿਖਦਾ ਭਈ ਗੁਰੂ ਨਾਨਕ ਨੂੰ ਸਾਰੀ ਬਾਣੀ 'ਚ ਸਿਰਫ ਬਾਬਾ ਕਿਹਾ ਹੈ, ਗੁਰੂ ਬਾਬਾ, ਬਾਕੀ ਕਿਸੇ ਮਹੱਲੇ ਨੂੰ ਕਿਸੇ ਗੁਰੂ ਨੂੰ ਗੁਰੂ ਬਾਬਾ ਨਹੀਂ ਕਿਹਾ। ਗੁਰੂ ਬਾਬਾ ਨਾਨਕ
ਮਹੱਲਿਆਂ ਨਾ ਗੁਰੂ ਬਾਬਾ ਜੋ ਸ਼ਬਦ ਖੁੱਟ ਬਾਬਾ ਨਾਨਕਾ ਔਰ ਜੋ ਗੁਰੂ ਬਾਬੇ ਫਿੱਟੇ ਸੋ ਗੁਰ ਅੰਗਦ ਫਿੱਟੇ ਉਹ ਗੁਰੂ ਮਹੱਲਾ ਚੌਥਾ ਲਿਖਦਾ ਗੌੜੀ ਰਾਗ ਚ ਕਹਿੰਦੇ ਵੀ ਜੋ ਅਕਾਲ ਗੁਰੂ ਨਾਨਕ ਨੂੰ ਪਿੱਠ ਦੇ ਗਏ ਫਿੱਟ ਗਏ ਉਹ ਤੋ ਜੋ ਗੁਰੂ ਬਾਬੇ ਨਾ ਉਹਨਾਂ ਨੂੰ ਮੂੰਹ ਨਹੀਂ ਲਾਇਆ ਜੋ ਗੁਰੂ ਬਾਬੇ ਫਿੱਟੇ ਸੋ ਗੁਰ ਅੰਗਦ ਫਿੱਟੇ ਗੁਰੂ ਅੰਗਦ ਨਾਲ ਵੀ ਉਹਨਾਂ ਨੂੰ ਪਰੇ ਰੱਖਿਆ ਵੀ ਜਿਹੜੇ ਤੁਸੀਂ ਗੁਰੂ ਨਾਨਕ ਨੂੰ ਪਿੱਠ ਦੇ ਗਏ ਹੋ ਉਹਦਾ ਅਸੂਲਾਂ ਨੂੰ ਅਤੇ ਉਹਨਾਂ ਨੂੰ ਗੁਰੂ ਅੰਗਦ ਨਾਲ ਇਹ ਗੁਰੂ ਰਾਮਦਾਸ ਸਾਹਿਬ ਆਪ ਲਿਖ ਰਹੇ ਮਹੱਲਾ ਚੌਥਾ ਕਹਿੰਦਾ ਜੋ ਗੁਰੂ ਬਾਬੇ ਫਿੱਟੇ ਸੋ ਗੁਰ ਅੰਗਦ ਫਿੱਟੇ ਤੀਜੀ ਪੀੜ੍ਹੀ ਵਿਚਾਰਿਆ ਕੀ ਹੱਥ ਇਹਨਾਂ ਵਿਚਾਰੇ ਗੁਰੂ ਅਮਰਦਾਸ ਸਾਹਿਬ ਨੇ ਵਿਚਾਰਿਆ ਵੀ ਇਹਨਾਂ ਦੇ ਹੱਥ 'ਚ ਕੀ ਹੈ ਤੀਜੀ ਪੀੜ੍ਹੀ ਆਈ ਹੈ ਲਫਜ਼ੋਂ ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ ਤੋ ਤੀਜੀ ਪੀੜ੍ਹੀ ਵਿਚਾਰਿਆ ਔਰ ਨਹੀਂ ਪਹਿਲਾਂ ਆਉਂਦਾ ਹੈ ਤੀਜੀ ਪੀੜ੍ਹੀ ਵਿਚਾਰਿਆ ਕੀ ਹੱਥ ਇਹਨਾਂ ਵਿਚਾਰੇ ਪੀਤੀ ਗੁਰੂ ਅਮਰਦਾਸ ਨੇ ਸੋਚੀਏ ਇਹਨਾਂ ਦਾ ਕੀ ਕਸੂਰ ਹੈ ਚੌਥੀ ਪੀੜ੍ਹੀ ਗੁਰ ਟਿਕਿਆ ਜਿਨ ਨਿੰਦਕ ਦੁਸ਼ਟ ਵੀ ਤਾਰੇ ਆਹ ਬਾਣੀ ਹੈ ਗੁਰੂ ਰਾਮਦਾਸ ਸਾਹਿਬ ਦੀ ਗੁਰ ਚੌਥੀ ਪੀੜ੍ਹੀ ਟਿਕਿਆ ਆਪਣੇ ਆਪ ਨੂੰ ਉਹ ਨਹੀਂ ਕਹਿ ਸਕਦੇ ਵੀ ਮੈਨੂੰ ਟਿੱਕਾ ਲਾਇਆ ਜਾਂ ਮੈਂ ਗਿਰੀ ਰਾਮ ਕਹਿੰਦੀ ਉਹ ਗੁਰ ਉਹ ਜਿਹੜੇ ਜੋਤ ਸਰੂਪੀ ਆ ਰਿਹਾ ਸੀ ਉਹਨਾਂ ਦੇ ਅੰਦਰ ਗੁਰੂ ਨਾਨਕ ਦਾ ਪੂਰੇ ਦਾ ਪੂਰਾ ਉਹ ਜੋਤ ਸੋ ਅਰਜਨ ਮਾਹੇ ਧਰੀ ਤੋ ਇਸ ਕਰਕੇ ਉਹ ਜੋਤ ਜਿਹੜੀ ਅਕਾਲ ਪੁਰਖ ਦੀ ਸਤਿਗੁਰ ਦੀ ਜੋਤ ਸੀ ਉਹ ਅਗਲੇ 'ਚ ਨੱਖ ਦਿੰਦੇ ਸੀ ਔਰ ਨਾਲ ਆਪਣੀ ਕਮਾਈ ਦੇ ਦਿੰਦੇ ਸੀ ਇਸ ਤਰ੍ਹਾਂ ਨੌਵਾਂ ਗੁਰੂਆਂ ਦੀ ਕਮਾਈ ਨੌਵੇਂ ਮਹੱਲੇ ਤੱਕ ਆਈ ਔਰ ਉਹ ਜੋਤ ਸਤਿਗੁਰੂ ਦੀ ਹੈ ਉਹਨਾਂ ਦੀ ਕਮਾਈ ਵੱਧਦੀ ਗਈ ਸਾਰੀ ਇਸ ਕਰਕੇ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ 'ਚ ਜੋਤ ਆ ਗਈ ਸਤਿਗੁਰੂ ਦੀ ਔਰ ਉੱਥੋਂ ਬਾਅਦ ਉਹ ਜਿਹੜੀ ਸੀ ਜੋਤ ਉਹ ਗੁਰ ਚੌਥੀ ਪੀੜ੍ਹੀ ਟਿੱਕਿਆ ਜਿਨ ਨਿੰਦਕ ਦੁਸ਼ਟ ਵੀ ਤਾਰੇ ਪਰ ਆਪਣਾ ਨਾਮ ਨਹੀਂ ਲਿਖਿਆ ਨਾ ਇਸ ਕਰਕੇ ਗੁਰ ਜਿਹੜਾ ਹੈ ਇਹ ਉਹ ਸਤੇ ਗੁਰ ਹੈ ਸਾਡਾ ਗੁਰ ਕੌਣ ਹੈ ਸਤ ਅਸੀਂ ਕਿਹਦੇ ਸਿੱਖ ਹੈ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹੈ ਉਹ ਤਾਂ ਸਾਨੂੰ ਗਿਆਨ ਦੇ ਕੇ ਗਾਈਡ ਕਰਨ ਵਾਲਾ ਸਾਰੀ ਬਾਣੀ ਗੁਰੂ ਬਣ ਕੇ ਨਹੀਂ ਲਿਖੀ ਆ ਵੱਡਾ ਅਸੀਂ ਭੁਲੇਖਾ ਕੱਢਣ ਲੱਗੇ ਹਾਂ ਸੰਗਤ 'ਚੋਂ ਸਾਰੀ ਬਾਣੀ ਸਿੱਖ ਬਣ ਕੇ ਲਿਖੀ ਹੈ ਸਾਰੀ ਬਾਣੀ ਦਾਸ ਬਣ ਕੇ ਲਿਖੀ ਹੈ ਸਾਰੀ ਬਾਣੀ ਲਾਲਾ ਗੋਲਾ ਬਣ ਕੇ ਲਿਖੀ ਹੈ ਸਾਰੀ ਬਾਣੀ ਚਾਕਰ ਬਣ ਕੇ ਲਿਖੀ ਹੈ ਇੰਨੀ ਗਰੀਬੀ 'ਚ ਸ਼ਬਦ ਹੈ ਔਰ ਸਿਰਫ ਰੱਬ ਨੂੰ ਹੀ ਵੱਡਾ ਮੰਨਿਆ ਇਸ ਕਰਕੇ ਸਾਰੀ ਬਾਣੀ ਗੁਰੂ ਬਣ ਕੇ ਨਹੀਂ ਲਿਖੀ ਜੇ ਉਹ ਗੁਰੂ ਬਣਦੇ ਤਾਂ ਉਹ 'ਚ ਹਉਮੈ ਆ ਜਾਣੀ ਸੀ ਸ਼ਬਦ ਇਸ ਕਰਕੇ ਉਹ ਬਿਲਕੁਲ ਇੰਨੀ ਉਹਨਾਂ ਦੀ ਹਉਮੈ ਜ਼ਾਇਆ ਸੀ ਬਾਣੀ ਦਾਸਨ ਦਾਸ ਬਣ ਕੇ ਲਿਖੀ ਇਸ ਕਰਕੇ ਸਿੱਖ ਕਹਿੰਦੇ ਹਾਂ ਅਸੀਂ ਸਿੱਖ ਹੈ ਗੁਰ ਸਤੇ ਗੁਰ ਕਾ ਜੋ ਸਿੱਖ ਆਖਾ ਸੋ ਭਲਕੇ ਉੱਠੇ ਹਰਨਾਮ ਤੇ ਆਵੇ ਮਹੱਲਾ ਚੌਥਾ ਤੋ ਗੁਰ ਸਤੇ ਗੁਰ ਜਿਹੜਾ ਹੈ ਅਸੀਂ ਉਹਦੇ ਸਿੱਖ ਹਾਂ ਉਹ ਜਿਹੜਾ ਗੁਰ ਸਤੇ ਗੁਰ ਹੈ ਨਾ ਉਹਨੂੰ ਅੰਦਰ ਪ੍ਰਗਟ ਕਰਨਾ ਉਹਦੇ ਲਈ ਮਿਲਣਾ ਹੀ ਸਾਡਾ ਅਭਿਆਸ ਔਰ ਨਾਮ ਜਪਣ ਸਿੱਖੀ ਦਾ ਕੰਮ ਹੈ ਜਿਸ ਸਿੱਖ ਨਾ ਉਹ ਆਪਣੇ ਅੰਦਰ ਖੜਾ ਕਰ ਲਿਆ ਉਹਨੇ ਅੰਦਰ ਸਤਿਗੁਰੂ ਖੜਾ ਕਰ ਲਿਆ ਔਰ ਜਾਂ ਜ਼ਰੂ ਹੋਏ ਵੱਲ ਤਾਂ ਲੱਖ ਬਾਹਾਂ ਕਿਹਾ ਕੀਜੇ ਜਾਂ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰ ਇਹ ਜਿਹੜੀ ਹਸਤੀ ਪਾਵਰ ਹੈ ਸਾਡਾ ਸਾਰਾ ਜ਼ੋਰ ਵਰਸ਼ਿਪ ਦਾ ਸਾਡਾ ਸਾਰਾ ਨਾਮ ਜਪਣ ਦਾ ਜ਼ੋਰ ਇਹ 'ਤੇ ਹੈ ਵੀ ਕਿਤੇ ਜਿਹੜਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਉੱਥੇ ਵੀ ਰਾਰੇ ਨੂੰ ਅੰਕਰ ਵੀ ਇਹ ਜਿਹੜਾ ਗੁਰ ਹੈ ਇਹ ਤਾਕਤ ਹੈ ਰੱਬ ਦੀ ਸਤਿਗੁਰ ਦੀ ਇਹ ਮੇਰੇ ਅੰਦਰ ਆ ਜਾਏ ਔਰ ਉਹ ਅੰਦਰ ਪ੍ਰਗਟ ਉਹਨੂੰ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਉੱਥੇ ਵੀ ਰਾਰੇ ਨੂੰ ਔਂਕੜ ਹੈ ਔਰ ਇੱਥੇ ਵੀ ਇਸ ਸੱਜਣ ਨੂੰ ਮਿਲਣ ਲਈ ਅੰਦਰ ਪ੍ਰਗਟ ਕਰਨ ਲਈ ਅੱਧੇ ਹਿੱਸੇ 'ਚ ਸ਼ਬਦ 'ਚ ਇਹ ਪ੍ਰੋਬਲਮ ਖੜੀ ਹੋ ਗਈ ਵੀ ਜਿੰਨ ਚੱਕਰ ਉਹ ਅੰਦਰ ਨਹੀਂ ਆਉਂਦਾ ਮੈਂ ਰੱਬ ਨੂੰ ਨਹੀਂ ਮਿਲ ਸਕਦਾ ਔਰ ਮੈਨੂੰ ਸਹੀ ਮਾਰਗ ਨਹੀਂ ਪਤਾ ਲੱਗਦਾ ਤੋ ਮਹਾਰਾਜ ਨੇ ਕਿਹਾ ਗੁਰ ਸੱਜਣ ਗੁਰ ਸੱਜਣ ਇੰਨਾ ਸਤਿਗੁਰ ਦਾ ਰੌਲਾ ਹੈ ਬਾਣੀ ਇਸ ਗਿਆਨ 'ਚ ਸਤਿਗੁਰ 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 ਉਹ ਕਹਿੰਦੇ ਮੇਰੀ ਇੱਕ ਜੀ ਦੀ ਇੱਕ ਆਸਾ ਹੈ ਵੀ ਇਸ ਨੂੰ ਮੈਂ ਮਿਲ ਤੇ ਲਵਾਂ ਆਖਾਂ ਬੇਰਸਾ ਜੀਆ ਕੀ ਇਹ ਆਖਾਂ ਬੇਰਸਾ ਜੀਆ ਕੀ ਗੁਰ ਸੱਜਣ ਦੇ ਹੋ
ਅਸੀਂ ਰੰਗ ਬਦਲਦੇ ਹਾਂ ਗੁਰੂ ਨਾਨਕ ਨੇ ਆਪਣੇ ਅੰਦਰ ਇਹ ਗੁਰ ਕਿੱਦਾਂ ਖੜਾ ਕੀਤਾ ਉਹਨਾਂ ਦਾ ਸ਼ਬਦ ਅਸੀਂ ਉਹ ਸ਼ਬਦ ਲੈ ਰਹੇ ਹਾਂ ਜਿਹੜਾ ਦਾਸ ਹਰ ਇੱਕ ਇਨਸਾਨ ਜਿੰਨ ਚਿਕਰ ਆਪਣੇ ਗਰੇਬਾਨ ਆਪਣੇ ਅੰਦਰ ਨਹੀਂ ਦੇਖਦਾ ਵੀ ਮੈਂ ਕੀ ਕੀਤਾ ਸਾਰੀ ਉਮਰ ਕਈ ਐਸੇ ਅਸੀਂ ਔਗਣ ਕਰਦੇ ਹਾਂ, ਸਾਰੇ ਅਸੀਂ ਪਾਪੀ ਹਾਂ, ਸਾਰੇ ਹੈ, ਲੇਕਿਨ ਕਈ ਅਸੀਂ ਐਸੇ ਵੱਡੇ ਸਾਰੀ ਜ਼ਿੰਦਗੀ 'ਚ ਔਗਣ ਕੀਤੇ ਹੁੰਦੇ ਆ, ਸਾਨੂੰ ਉਹਨਾਂ ਕੋਲੋਂ ਡਰ ਲੱਗਦਾ, ਔਰ ਅਸੀਂ ਓਨੈਸਟ ਨਹੀਂ ਹੁੰਦੇ ਆਪਣੇ ਸਤਿਗੁਰ ਦੇ ਮੋਹਰੇ, ਕਿ ਉਹ ਸਤਿਗੁਰ ਦੇ ਮੋਹਰੇ ਅਸੀਂ ਸਾਰੇ ਓਨੈਸਟ ਹੋਈਏ ਵੀ ਅਸੀਂ ਬੜੇ ਗੁਨਾਹ ਗਾ ਰਹੇ ਮਹਾਰਾਜ, ਤੂੰ ਬਖਸ਼, ਅਸੀਂ ਕਿੱਦਾਂ ਬਖਸ਼ੇ ਜਾਵਾਂਗੇ। ਲੇਕਿਨ ਉਸ ਸਤਿਗੁਰ ਦਾ ਹੁਣ ਕਰੈਕਟਰ ਆਉਣ ਲੱਗਾ ਵੀ ਉਹ ਜਦੋਂ ਅੰਦਰ ਗੁਰ ਆਉਂਦਾ ਹੈ, ਬੰਦੇ ਦੇ ਅੰਦਰ ਇੰਨੀ ਚੇਂਜ ਆ ਜਾਂਦੀ ਹੈ। ਗੁਰੂ ਨਾਨਕ ਸ਼ਬਦ ਦਾ ਤੋੜਾ ਇੱਥੇ ਲਾਉਂਦੇ ਹੈ ਵੀ ਮੈਂ ਇੰਨਾ ਗੁਨਾਹਗਾਰ ਸੀ, ਔਰ ਮਿਸਾਲ ਕਿਹਦੀ ਦਿੰਦੇ ਆ, ਸੁਨਿਆਰੇ ਦੀ ਮਿਸਾਲ ਦਿੰਦੇ ਆ। ਸੁਨਿਆਰਾ ਜਦੋਂ ਸੋਨਾ ਟਾਲਦਾ ਹੈ, ਉਹਦੇ 'ਚੋਂ ਤਾਤ ਆ ਕੇ ਉੱਤੋਂ ਮੈਲ ਕੱਟ ਕੱਟ ਕੇ ਤਾਂ ਥੱਲਿਓਂ ਪਿਓਰ ਜਿਹੜਾ ਸੋਨਾ ਹੁੰਦਾ ਹੈ ਉਹ ਰੱਖ ਲੈਂਦਾ ਹੈ ਕੋਠਾਲੀ 'ਚੋਂ, ਔਰ ਜਿਹੜਾ ਬਾਕੀ ਉਤਲੀ ਮੈਲ ਸਾਰੀ ਚੀਜ਼ ਆ ਉਹਦਾ ਇੱਕ ਮਨੂਰ ਬਣ ਜਾਂਦਾ, ਉਹ ਸੋਨਾ ਨਹੀਂ ਹੁੰਦਾ, ਉਹ ਗਲਟਾ ਜਿਹਾ ਇੱਕ ਬਣ ਜਾਂਦਾ ਹੈ। ਉਹਨੂੰ ਜਿਹੜਾ ਹੁੰਦਾ ਸੁਨਿਆਰਾ ਕਹਿੰਦੇ ਇਹ ਤਾਂ ਕਿਸੇ ਕੰਮ ਦਾ ਨਹੀਂ ਰਿਹਾ, ਇਹਨੂੰ ਸੁੱਟ ਦਿਓ ਬਾਹਰ, ਉਹ ਸੁੱਟ ਦਿੰਦਾ ਉਹਨੂੰ, ਸੋਨਾ ਰੱਖ ਲੈਂਦਾ। ਪਰ ਗੁਰੂ ਨਾਨਕ ਐਸਾ ਹੁਣ ਕੈਮਿਸਟ ਬਣੇਗਾ, ਕੈਮਿਸਟ ਕੀ ਹੁੰਦੇ ਹੈ, ਜਿਹੜੀ ਧਾਤਾਂ ਦੀਆਂ ਗਿਆਨ ਜਾਣਦੇ ਹੋ ਮਹਾਰਾਜ, ਹੁਣ ਮਨੂਰ ਨੂੰ ਮੁੜ ਕੇ ਸੋਨਾ ਬਣਾਏਗਾ ਗੁਰੂ ਨਾਨਕ। ਉਹ ਮਨੂਰ ਕੀ ਹਾਂ, ਅਸੀਂ ਪਾਪੀ ਹਾਂ, ਅਸੀਂ ਇੰਨੇ ਗੁਨਾਹ ਜ਼ਿੰਦਗੀ 'ਚ ਕਰਦੇ ਹਾਂ, ਪਰ ਉਹਨਾਂ ਨੂੰ ਅਸੀਂ ਕਦੀ ਐਨਾਲਿਸਿਸ ਨਹੀਂ ਕਰਦੇ ਵੀ ਅਸੀਂ ਵੀ ਕਦੀ ਠੀਕ ਹੋ ਸਕਦੇ ਹਾਂ। ਕਈ ਵਾਰੀ ਪਿਛਲੇ ਗੁਨਾਹ ਸੋਚ ਕੇ ਬੰਦਾ ਢੈਂਦੀਆਂ ਕਲਾਂ 'ਚ ਚਲੇ ਜਾਂਦਾ ਵੀ ਯਾਰ ਮੈਂ ਤਾਂ ਨਹੀਂ ਬਖਸ਼ਿਆ ਜਾ ਸਕਦਾ, ਮੈਨੂੰ ਵੀ ਕਦੀ ਨਾ ਵਰਗੀ ਚੀਜ਼ ਮਿਲ ਸਕਦੀ ਹੈ। ਤਾਂ ਗੁਰੂ ਮਹਾਰਾਜ ਹੁਣ ਉਹ ਉੱਥੇ ਤੋੜਾ ਲਾਉਂਦੇ, ਔਰ ਐਸਾ ਮਸ਼ਹੂਰ ਸ਼ਬਦ ਹੈ ਜਿਹੜਾ ਮੇਰੀ ਜ਼ਿੰਦਗੀ ਦਾ ਮਾਟੋ ਬਣਿਆ ਪਿਆ। ਮਹਾਰਾਜ ਕਹਿੰਦੇ ਆ ਮਤ ਕਾਬਰ, ਉਹਦਾ ਕਰੈਕਟਰ ਐਡਾ ਸਤਿਗੁਰ ਦਾ, ਇਸ ਗੁਰ ਦਾ ਕਰੈਕਟਰ ਆਏਗਾ ਵੀ ਜਿਹੜਾ ਗੁਰ ਹੈ ਰਾਰੇ ਨੂੰ ਔਂਕੜ, ਉਹ ਅੰਦਰ ਜਦੋਂ ਆ ਗਿਆ ਤੇਰਾ ਸਭ ਕੁਛ ਹੀ ਠੀਕ ਹੋ ਜਾਣਾ। ਤੂੰ ਜਿਹੜਾ ਮਨੂਰ ਸੀ ਬਣੇ ਆ, ਤੇਰਾ ਮਨ ਮਨੂਰ ਹੈ, ਸਾਡਾ ਮਨ ਮੈਲਾ ਹੋ ਜਾਂਦਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਇਆ ਸਿਆ, ਮਨ ਨਹੀਂ ਸਾਨੂੰ ਅੰਦਰ ਰੱਬ ਦੇਖਣ ਦਿੰਦਾ। ਇਸ ਕਰਕੇ ਜਿਹੜਾ ਮਨ ਹੈ ਉਹ ਆਣ ਕੇ ਇਹਨੂੰ ਚੇਂਜ ਕਰਦਾ ਹੈ, ਔਰ ਇਹ ਮਨ ਜਿਹੜਾ ਹੈ ਇਹੋ ਹੀ ਗੁਰ ਬਣ ਜਾਂਦਾ ਹੈ, ਅੰਦਰ ਚਮਕਾ ਮਾਰਨਾ ਪੈਂਦਾ, ਅੰਦਰ ਜੋਤ। ਸਭ ਤੋਂ ਪਹਿਲਾਂ ਜੋ ਅੰਦਰ ਚੇਂਜ ਆਉਂਦੀ ਹੈ ਉਹ ਆਉਂਦੀ ਹੈ ਵੀ ਜਿਹੜਾ ਸ਼ਬਦ ਜਪ ਰਿਹਾ ਉਹ ਤੈਨੂੰ ਸੁਣਨ ਲੱਗ ਪਏਗਾ, ਸਾਰੀ ਸ੍ਰਿਸ਼ਟੀ 'ਚ ਆਉਣਾ ਸ਼ਬਦ ਤੈਨੂੰ ਸੁਣਨ ਲੱਗ ਪਏ, ਸੁਣਨ ਦੀ ਕਲਾ ਵਰਤਦੀ ਹੈ। ਉੱਥੋਂ ਵੀ ਪਹਿਲਾਂ ਕਥਾ ਵਰਤਦੀ ਆ ਵੀ ਜਿਹੜਾ ਤੂੰ ਜਪ ਰਿਹਾ ਤੇਰੀ ਰਸਨਾ 'ਚ ਸਵਾਦ ਆਉਣਾ ਸ਼ੁਰੂ ਹੋ ਜਾਂਦਾ। ਅਸੀਂ ਕਹੀਏ ਵੀ ਅਸੀਂ ਆਪਣੇ ਸਾਥੀ ਦੇਖੇ ਆ, ਅਸੀਂ ਨਾਂ ਨਹੀਂ ਲੈਂਦੇ ਉਹਨਾਂ ਦਾ ਕਿਉਂਕਿ ਅਲੀ ਜੀਂਦੇ ਹੈ, ਕੱਲ੍ਹ ਨੂੰ ਡਿੱਗ ਪਏ ਉਹਨਾਂ ਦੀ ਕਲਾ, ਉਹ ਸੱਤ ਦਿਨ ਉਹਨਾਂ ਨੂੰ ਚੌਕਲੇਟ ਦਾ ਸਵਾਦ ਆ ਰਿਹਾ ਨਾਮ ਜਪਣ ਵੇਲੇ, ਕਹਿੰਦੇ ਪਤਾ ਜੀ ਆਹ ਕੀ ਚੀਜ਼ ਹੋ ਰਹੀ। ਮੈਂ ਕਿਹਾ ਤੇ ਰਸਨਾ 'ਚ ਇੰਨੇ ਸਵਾਦ ਆਉਣ ਲੱਗ ਪੈਂਦੇ ਆ। ਗੁਰੂ ਬਾਬਾ ਨਾਨਕ ਕਹਿੰਦਾ ਵੀ ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲਾਉਣੇ, ਖੱਟ ਤੁਰਸ਼ੀ ਮੁੱਖ ਬੋਲਣਾ, ਮਾਰਨ ਨਾਦ ਕੀਏ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ ਮਨ ਵਿੱਚ ਚਲੇ। ਕਹਿ ਰਸਨਾ ਇੰਨੇ ਸਵਾਦ ਆਉਣ ਲੱਗ ਪੈਂਦੇ ਹੈ, ਉਹ ਫਿਰ ਜਪਣੋਂ ਨਹੀਂ ਹਟਦਾ, ਤਾਂ ਮਦਦ ਮਿਲਦੀ ਆ ਉਹਦੀ। ਪਹਿਲਾਂ ਰਸਨਾ ਨੂੰ ਸਵਾਦ ਆਊ, ਫਿਰ ਕੰਨਾਂ 'ਚੋਂ ਸ਼ਬਦ ਸੁਣਨ ਲੱਗ ਪਊਗਾ ਉਹਨਾਂ ਦੇ ਸ਼ਬਦ, ਔਰ ਉੱਥੋਂ ਬਾਅਦ ਅੰਦਰ ਜੋਤ ਦਾ ਪ੍ਰਗਟਾਵਾ ਹੋ ਜਾਊ। ਜੋਤ ਤੋਂ ਵੀ ਪਹਿਲਾਂ ਖੁਸ਼ਬੂਆਂ ਆਉਣਗੀਆਂ, ਜਾਂ ਨਾਨਕ ਮੁਸ਼ਕ ਚਕੋਲਿਆ, ਐਸੀਆਂ ਚੀਜ਼ਾਂ ਵਰਤਦੀਆਂ। ਇਹ ਸਤਿਗੁਰ ਦੇ ਮੁਬਾਰਕ ਕਦਮ ਆ ਰਹੇ, ਸਤਿਗੁਰ ਦੇ ਨਹੀਂ ਹੈ, ਉਹ ਕਰੈਕਟਰ ਹੈ, ਗੁਣਾਂ ਦਾ ਮਾਲਕ ਹੈ। ਪਹਿਲਾਂ ਆਹ ਚੀਜ਼ਾਂ ਵਰਤਾਓ, ਤੁਹਾਨੂੰ ਸ਼ਬਦ ਰਸਨਾ 'ਚ ਸਵਾਦ ਆਉਣਾ ਸ਼ੁਰੂ ਹੋ ਜੇ, ਸਤਿਗੁਰ ਹੀ ਆ ਰਿਹਾ ਹੌਲੀ ਹੌਲੀ ਅੰਦਰ, ਸ਼ਬਦ ਸੁਣਨਾ ਸ਼ੁਰੂ ਹੋ ਜੂ, ਤੁਹਾਡੀ ਸਪਿਰਚੁਅਲ ਹਾਲਤ ਚੜ੍ਹਨੀ ਸ਼ੁਰੂ ਹੋ ਜੂ, ਔਰ ਤੁਹਾਨੂੰ ਖੁਸ਼ਬੂਆਂ ਆਉਣ ਲੱਗ ਪੈਣਗੀਆਂ, ਤੁਸੀਂ ਨਹੀਂ ਸਮਝੋਗੇ ਕਿੱਥੋਂ ਆ ਰਹੀਆਂ। ਔਰ ਉੱਥੋਂ ਬਾਅਦ ਹੌਲੀ ਹੌਲੀ ਤੁਹਾਡਾ ਅਭਿਆਸ ਵੱਧ ਜਾਏਗਾ, ਅੰਦਰ ਜੋਤ ਨਿਕਲਣੀ ਸ਼ੁਰੂ ਹੋਊ। ਅੰਦਰ ਜੋਤ ਜਿਸ ਵੇਲੇ ਨਿਕਲੀ ਹੋਊ, ਵੱਧਦੀ 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 ਬਾਹਰ ਆਉਣੀ ਸ਼ੁਰੂ ਹੋ ਜਾਂਦੀ। ਉਹ ਅਭਿਆਸੀ ਤੁਰਦਾ ਉਹਦੇ ਅੱਗੇ ਜੋਤ ਜਾਂਦੀ ਹੈ, ਜਿੱਦਾਂ ਉਹ ਕਹਿੰਦੇ ਆਹ ਕੀ ਚੀਜ਼ ਹੈ। ਉਹ ਜਿਹੜੀ ਜੋਤ ਹੈ ਫਿਰ ਉਹ ਇੰਨੀ ਵੱਧਦੀ ਵੱਧਦੀ ਜਾਂਦੀ ਹੈ, ਉਹ ਧਰਤ ਪਤਾਲ ਅਤੇ ਆਕਾਸ਼ ਫੈਲ ਜਾਂਦੀ, ਇੰਨੀ ਜੋਤ ਵੱਧਦੀ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਉਹਦੇ ਲਈ ਲਿਖਦੇ ਹੈ, ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਆਹ ਸੀ ਦਸਮ ਪਾਤਸ਼ਾਹ, ਅੱਠੋਂ ਪਹਿਰ ਇਸ ਜੋਤ ਨੂੰ ਮਾਣਦੇ ਸੀ, ਔਰ ਉਹ ਨਿਹਾਲ ਰਹਿੰਦੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਆਪ ਆਪਣੀ ਕਰਨ ਨਾਲ ਲਿਖਦੇ ਵੀ ਇਹ ਨਾ ਹੀ ਜੋਤ ਘਟਦੀ ਹੈ ਨਾ ਵੱਧਦੀ ਹੈ, ਇੱਕ ਸਮਾਨ ਰਹਿੰਦੀ ਹੈ। ਔਰ ਧਰਤ ਪਤਾਲ ਆਕਾਸ਼ ਨੂੰ ਹੀ ਤਿੰਨ ਭਵਨ ਕਿਹਾ ਹੈ ਬਾਣੀ 'ਚ। ਇਹ ਤਿੰਨੇ ਭਵਨ ਕੀ ਹੈ? ਇਹ ਧਰਤ ਪਤਾਲ ਅਤੇ ਆਕਾਸ਼, ਇਹਦੇ ਵਿੱਚ ਤਿੰਨਾਂ 'ਚ ਜੋਤ ਹੀ ਜੋਤ ਭਰ ਜਾਂਦੀ, ਖੁਸ਼ਬੋ ਹੀ ਖੁਸ਼ਬੋ ਭਰ ਜਾਂਦੀ, ਆਨੰਦ ਸ਼ਬਦ ਭਰ ਜਾਂਦਾ, ਕਿਉਂ ਨਾ ਬੰਦਾ ਕੀ ਵਾਵੇ। ਉਹ ਫਿਰ ਉਸ ਜਿਹੜੀ ਭਗਤ ਹੁੰਦੇ ਹੈ ਉਹਨਾਂ ਨੂੰ ਜਦੋਂ ਇਹ ਚੀਜ਼ਾਂ ਹੁੰਦੀਆਂ, ਇਹ ਅੰਦਰ ਗੋਰ ਆ ਜਾਂਦਾ ਹੈ, ਇਸ ਕਰਕੇ ਗੁਰ ਦਾ ਪ੍ਰਗਟਾਵਾ ਕੀ ਹੈ? ਗੁਰ ਦਾ ਲੱਛਣ ਹੈ ਵੀ ਜਦੋਂ ਅੰਦਰ ਆਏਗਾ
ਤੇਰੇ 'ਚ ਚੇਂਜਿਸ ਆਉਣੀਆਂ ਸ਼ੁਰੂ, ਤੇਰਾ ਮਨ ਚੇਂਜ ਹੋ ਜਾਣਗਾ, ਤੇਰਾ ਮਨ ਨੂੰ ਹੌਸਲਾ ਹੋਜੂ। ਇਸੇ ਕਰਕੇ ਸਾਰੀ ਬਾਣੀ ਦੇ ਸ਼ਬਦ ਕਦੀ ਵੀ ਪੈਸੀਮਿਸਟਿਕ ਵਿਊ ਨਹੀਂ ਦੇਣਗੇ।
ਕੋਈ ਵੀ ਸ਼ਬਦ ਸਾਰੇ ਗੁਨਾਹਗਾਰਾਂ ਲਈ, ਸਾਡੇ ਅਰਗਿਆਂ ਲਈ ਬਣਾਏ ਆ ਮਹਾਰਾਜ ਨੇ, ਵੀ ਹੌਸਲਾ ਨਾ ਹਾਰ, ਡੋਂਟ ਬੀ ਪੈਸੀਮਿਸਟਿਕ। ਫਿਰ ਜੋ ਆਪਟੀਮਿਸਟਿਕ ਵਿਊ ਲਿਆ, ਆਪਟੀਮਿਸਟਿਕ ਵਿਊ ਨੂੰ ਕਿਹਾ ਚੜ੍ਹਦੀਆਂ ਕਲਾਂ। ਇਸ ਕਰਕੇ ਅਭਿਆਸੀ ਫਿਰ ਚੜ੍ਹਦੀਆਂ ਕਲਾਂ 'ਚ ਉਹ ਫਿਰ ਤੁਕਾਂ ਯਾਦ ਕਰਦਾ, ਅਸੰਖ ਖੱਤੇ ਖੇਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ। ਇਸ ਕਰਕੇ ਭਇਆ ਮਨੂਰ, ਹੁਣ ਉਹ ਲਫਜ਼ ਆਉਣਗੇ, ਅਸੀਂ ਉਹ ਸ਼ਬਦ ਸ਼ੁਰੂ ਕਰਨ ਲੱਗੇ ਹਾਂ ਗੁਰੂ ਨਾਨਕ ਸਾਹਿਬ ਦਾ। ਉਹ ਕਹਿੰਦਾ ਵੀ ਮੈਂ ਤਾਂ ਮਨੂਰ ਬਣ ਗਿਆ ਸੀ, ਸੁੱਟਣ ਯੋਗ ਸੀ, ਪਰ ਰੱਬ ਨਾਲ ਮੁੜ ਕੇ ਮੈਨੂੰ ਸੋਹਣਾ ਬਣਾ ਦਿੱਤਾ ਔਰ ਗੱਲ ਨਾਲ ਲਾ ਲਿਆ। ਉਹ ਸ਼ਬਦ ਸ਼ੁਰੂ, ਉਹਦੀ ਅਖੀਰਲੀ ਤੁਕ ਪੜ੍ਹਾਂਗੇ, ਫਿਰ ਅਸੀਂ ਰਹਾਓ 'ਤੇ ਆਵਾਂਗੇ।
ਪਿਆ ਮਨੂਰ, ਪਿਆ ਮਨੂਰ, ਕੰਚਨ ਫਿਰ ਹੋਵੇ। ਪਿਆ ਮਨੂਰ, ਕੰਚਨ ਫਿਰ ਹੋਵੇ, ਕੰਚਨ ਫਿਰ ਹੋ।
ਕੰਚਨ ਕਹਿੰਦੇ ਸੋਨੇ ਨੂੰ, ਉਹਦਾ ਮਨੂਰ ਸੀ ਮੁੜ ਕੇ ਕੈਮਿਸਟ, ਐਸਾ ਵੱਡਾ ਗੁਰੂ ਨਾਨਕ ਆਇਆ ਗੁਨਾਹਗਾਰਾਂ ਦਾ ਰਾਖਾ। ਉਹ ਕਹਿੰਦਾ ਫੜ ਮੁੜ ਕੇ ਤੈਨੂੰ ਸੋਨਾ ਹੋ ਸਕਦਾ, ਤੂੰ ਵੀ ਰੱਬ ਨੂੰ ਮਿਲ ਸਕਦੇ।
ਪਿਆ ਮਨੂਰ, ਕੰਚਨ ਫਿਰ ਹੋ।
ਤਾਂ ਸ਼ਬਦ ਦੇ ਡਿਕਸ਼ਨਰੀ ਮੀਨਿੰਗ ਲੈਣੇ ਜ਼ਰੂਰੀ ਹੈ, ਸ਼ਬਦ ਦੇ ਪਾਠ ਨਾਲ ਕੁਛ ਨਹੀਂ ਸਰਨਾ। ਇਹਨੂੰ ਗਾਈ ਜਾਓਗੇ ਸਾਰੀ ਰਾਤ, ਪਰ ਜੇ ਮੀਨਿੰਗ ਨਾ ਸਮਝਾਂਗੇ ਲਫਜ਼ਾਂ ਦੇ, ਉਸ ਭਾਵਾਂ ਦੀ ਦੇਸ਼ 'ਚ ਅਸੀਂ ਉਡਾਰੀ ਨਹੀਂ ਮਾਰ ਸਕਾਂਗੇ। ਵੀ ਮਨੂਰ ਕੀ ਹੋਇਆ, ਇਹ ਸ਼ਬਦ ਕਹਿੰਦਾ ਕੀ ਹੈ? ਗਾਈ ਜਾਓ ਲੋ ਭਾਵੇਂ ਸਾਰੀ ਰਾਤ, ਸ਼ਬਦ ਨਾਲ ਡਾਹ ਨਹੀਂ ਦੇਣੀ। ਇਸੇ ਕਰਕੇ ਗੁਰੂ ਨਾਨਕ ਦਾ
ਇੱਕ ਐਡਾ ਵੱਡਾ ਪਿਲਰ ਗੱਡਿਆ ਪਿਆ ਇਸ ਬਾਣੀ 'ਚ ਆਪਣੇ ਸਿੱਖਾਂ ਲਈ,
ਵੀ ਹੇ ਗੁਰ ਨਾਨਕ ਕੇ ਗੁਰਸਿੱਖ ਪੁੱਤੋ, ਪੜ੍ਹਿਆ ਨਾਹੀਂ ਭੇਦ ਬੁੱਝਿਆ ਭਾਵ। ਬਾਬੇ ਨਾਨਕ ਦੀ ਕਲਮ, ਅਕਲੀ ਪੜ੍ਹ ਕੇ ਬੁੱਝੀਏ। ਇਹਨੂੰ ਬਾਣੀ ਮੈਂ ਕਾਹਦੇ ਲਈ ਦਿੱਤੀ ਹੈ? ਬਾਬਾ ਨਾਨਕ ਦੱਖਣੀ ਓਂਕਾਰ 'ਚ ਕਹਿੰਦਾ ਸਮਝੇ ਸੂਝੇ ਪੜ੍ਹ ਪੜ੍ਹ ਬੁੱਝੇ,
ਔਰ ਫਿਰ ਇੱਥੇ ਨਾ ਛੱਡ ਦੇ।
ਅੰਤ ਨਿਰੰਤਰੇ ਸਾਚਾ, ਅੰਦਰ ਦੇ ਅੰਦਰ ਬੈਠਾ ਤੇਰੇ ਰੱਬ, ਬਾਹਰ ਨਹੀਂ ਹੈ।
ਸਮਝੇ ਸੂਝੇ ਪੜ੍ਹ ਪੜ੍ਹ ਬੂਝੇ, ਅੰਤ ਨਿਰੰਤਰੇ ਸਾਚਾ।
ਇਸ ਕਰਕੇ ਅੰਦਰ ਹੈ, ਲੇਕਿਨ ਇਹਨੂੰ ਬਾਣੀ ਨੂੰ ਜੋ ਗਿਆਨ ਹੈ ਇਹਨੂੰ ਸਮਝ, ਔਰ ਇਹਦੇ ਮੁਤਾਬਕ ਭਗਤੀ ਕਰ, ਔਰ ਤੇਰਾ ਜਿਹੜਾ ਗੁਰ ਹੈ ਉਹ ਅੰਦਰ ਹੀ ਪ੍ਰਗਟ ਹੋਣਾ ਹੋਊ, ਔਰ ਤੇਰੇ ਮਨ 'ਚ ਆਹ ਚੇਂਜਿਸ ਆਉਣਗੀਆਂ। ਜਿਹੜਾ ਮਨੂਰ ਤੇਰਾ ਐਡਾ ਮਨ ਨਾਮ ਨਹੀਂ ਸੀ ਜਪਦਾ ਸਾਰਾ, ਔਰ ਚਾ ਖੇੜਾ ਆ ਜਾਏਗਾ,
ਸੋਨਾ ਕੀ ਬਣਨਾ
ਅੰਦਰ, ਮਨ ਖੇੜਿਆ ਹਰਿਆ ਬਾਗ। ਆ ਬਾਣੀ ਦੀ ਤੁਕ ਹੈ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਤੇਰੇ ਮਨ ਉਦਾਸ ਜਿਹਾ ਰਹਿੰਦੇ ਨਾ, ਇਹ ਐਸਾ ਖਿੜ ਜਾਏਗਾ ਜਿੱਦਾਂ ਹਰਿਆ ਬਾਗ 'ਚ ਖਿੜ ਜਾਂਦਾ। ਮਨ ਖਿੜਿਆ ਹਰਿਆ ਬਾਗ, ਸਾਰੀ ਚੇਂਜਿਸ ਹੀ ਤੇਰੀ ਬੋਡੀ 'ਤੇ ਨਹੀਂ ਹੋਣੀ, ਤੇਰੇ ਅੰਦਰ ਮਨ ਦੀ ਹਾਲਤ ਬਦਲ ਜਾਣੀ ਹੈ। ਤੋ ਗੁਰੂ ਨਾਨਕ ਆਹ ਹੁਣ ਆਪਣੇ ਮਨ ਨੂੰ ਅਤੇ ਸ਼ਬਦ ਲਾ ਕੇ ਕਹਿ ਰਿਹਾ ਵੀ ਮੈਂ ਮਨੂਰ ਸੀ, ਮੈਨੂੰ ਹੁਣ ਮੁੜ ਕੇ ਸੋਹਣਾ ਬਣ ਲੱਗਾ।
ਪਿਆ ਮਨੂਰ, ਕੰਚਨ ਫਿਰ ਹੋਵੇ। 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 ਜੇ ਗੁਰ ਮਿਲੇ ਤਨੇਹਾ, ਜੇ ਗੁਰ ਮਿਲੇ ਤਨੇਹਾ, ਗੁਰ ਸੱਜਣ ਦੇਹੋ ਮਿਲਾਏ ਦਿਓ, ਗੁਰ ਸੱਜਣ ਦੇਹੇ ਮਿਲਾਏ ਦਿਓ। ਹੇ ਜੇ ਗੁਰ ਮਿਲੇ ਤਨੇਹਾ, ਜੇ ਗੁਰ ਮਿਲੇ ਤਨੇਹਾ। ਪਿਆ ਮਨੂਰ, ਕੰਚਨ ਫਿਰ ਹੋਵੇ। ਪਿਆ ਮਨੂਰ, ਕੰਚਨ ਫਿਰ ਹੋਵੇ। ਜੇ ਗੁਰ ਮਿਲੇ ਤਨੇਹਾ,
ਤਨੇਹਾ ਤਨੇਹਾ ਲਫਜ਼ ਗੁਰੂ ਨਾਨਕ ਦਾ ਹੈ। ਤਨੇਹਾ ਕਹਿੰਦੇ ਤੇਰੇ
ਤਨ 'ਚ ਮਿਲਣਾ, ਉਹਨੇ ਬਾਹਰ ਮੰਦਰਾਂ ਗੁਰਦੁਆਰਿਆਂ ਮਸਜਿਦਾਂ 'ਚ ਨਹੀਂ ਮਿਲਣਾ, ਉਹਨੇ ਤੇਰੇ ਤਨ ਦੇ ਅੰਦਰ ਆਉਣਾ। ਉਸ ਗੁਰ ਦੀ ਕਰੈਕਟਰਿਸਟਿਕ ਕੀ ਹੈ ਵੀ ਉਹਨੇ ਤੇਰੇ ਅੰਦਰ ਆਉਣਾ ਹੈ।
ਬਾਹਰ ਨਹੀਂ ਉਹਨੇ ਤੈਨੂੰ ਮਿਲਣਾ।
ਜੇ ਗੁਰ ਮਿਲੇ ਤਨੇ ਹਾ ਤਨ ਦੇ ਵਿੱਚ, ਜੇ ਗੁਰ ਮਿਲੇ ਤਨੇ ਹੈ,
ਜੇ ਗੁਰ ਮਿਲੇ ਤਨੇ। ਆ ਜਿਹੜੇ ਬੜੇ ਬੜੇ ਸੰਤ ਜਾਂ ਸਾਰੇ ਲਿਸ਼ਕਾਰੇ ਮਾਰਦੇ ਨੀ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਏ, ਫਲਾਂ ਹੋਏ, ਬਾਹਰ ਹੋਏ, ਓ ਦੈਟ ਇਜ਼ ਇਲਿਊਜ਼ਨ। ਇਹ ਮਾਇਆ ਪਈ ਆ ਉਹਨਾਂ 'ਤੇ, ਇਹ ਸਭ ਮਾਇਆ ਦਿਸਦੀ ਉਹਨਾਂ ਨੂੰ। ਜਦੋਂ ਗੁਰ ਮਿਲੇਗਾ ਅੰਦਰ ਤੇਰੇ ਚੇਂਜ ਆਉਣਗੇ, ਔਰ ਅੰਦਰ ਮਿਲੇਗਾ ਬਾਹਰ ਤੇਰੀ ਸਾਰੀ ਬਕਵਾਸ ਹੈ। ਨਾਮ ਦੇ ਭਗਤ ਐਡੇ ਨਡਰ ਹੋਏ, ਉਹ ਕਹਿੰਦੇ ਕਾਹੇ ਰੇ ਬਕਵਾਦ ਲਗਾਇਆ। ਤੂੰ ਕਹਿੰਦਾ ਮੈਨੂੰ ਫਲਾਣੀ ਆਹ ਝਲਕਾਂ ਵੱਜੀਆਂ, ਆਹ ਦਰਸ਼ਨ ਹੋਏ, ਆਹ ਨਾਮਦੇਵ ਜੀ ਕਹਿੰਦੇ ਕਾਹੇ ਰੇ ਬਕਵਾਦ ਲਗਾਇਆ, ਕਿਉਂ ਬਕਵਾਸ ਕਰ ਰਹੇ ਹਾਂ
ਕਿਉਂ? ਅੱਗੇ ਕਿਹਾ ਜੇ ਨਰ ਪਾਇਆ ਤੇਨ ਹੀ ਛਪਾਇਆ,
ਜੋ ਪਾਤੇ ਹੈ ਉਹ ਬੋਲਤੇ ਨਹੀਂ ਹੈ। ਜਿਨ ਹਰ ਪਾਇਆ ਤੇਨ ਹੀ ਛਪਾਇਆ, ਅਤੇ ਜਿਹਨੇ ਨਹੀਂ ਪਾਇਆ ਉਹ ਜ਼ਰੂਰ ਬਾਹਰ ਬਕਵਾਦ ਕਰੇਗਾ। ਇਸ ਕਰਕੇ ਅਸੀਂ ਇਸ ਇਲਿਊਜ਼ਨ ਤੋਂ ਬਚਣਾ ਹੈ। ਕਈ ਜਿਹੜੇ ਸਾਨੂੰ ਭਰਮਾਂ 'ਚ ਪਾ ਦਿੰਦੇ, ਸਾਹ ਸੰਤ ਫਲਾਂ ਜੀ ਦਰਸ਼ਨ ਛੱਡ, ਉਹ ਜੀ ਹੇਮਕੁੰਡ 'ਤੇ ਝਲਕਾਂ ਨਹੀਂ ਵੱਜੋ, ਹੇਮਕੁੰਡ ਜਾ, ਉਹ ਜਿਹੜਾ ਇੱਥੇ ਕੋੜਾ ਉਹ ਗੰਗਾ ਗਿਆ ਵੀ ਕੋੜਾ। ਜੇ ਘਰ 'ਚ ਤੈਨੂੰ ਕੁਛ ਨਹੀਂ ਮਿਲਿਆ ਤਾਂ ਤੈਨੂੰ ਹੇਮਕੁੰਡ ਚੜ੍ਹ ਕੇ ਮਿਲ ਜੂ। ਇਹੋ ਸਾਡੇ ਭਰਮ ਪਾਏ ਹੈ ਨਾ ਸੰਤ ਡਮੀਆਂ ਨਾਲ, ਸਾਰਿਆਂ ਨਾਲ, ਵੀ ਜੇ ਗੁਰ ਮਿਲੇ
ਤਨੇ ਹਾ, ਤੇਰੇ ਅੰਦਰ ਚੇਂਜ ਆਉਣੀ ਹੈ।
ਇਸ ਕਰਕੇ ਜੇ ਜੇ ਗੁਰ ਮਿਲੇ ਤਨੇ ਹਾ, ਜੇ ਗੁਰ ਮਿਲੇ ਤਨੇ ਹਾ।
ਉਹ ਜਿਹੜਾ ਗੁਰ ਹੈ ਉਹ ਅੰਦਰ ਆਣ ਕੇ ਕੀ ਛੂ ਮੰਤਰ ਕਰ ਦੂਗਾ? ਕਿੱਦਾਂ ਉਹਦੀ ਕਾਇਆ ਪਲਟੂਗੀ ਅੰਦਰ? ਆ ਦੇਖ ਗੁਰੂ ਨਾਨਕ ਕਹਿੰਦਾ ਉਹ ਕੀ ਕਰੇਗਾ? ਉਹ ਕਹਿੰਦਾ ਉਹਦਾ ਇੱਕ ਹੀ ਕੰਮ ਹੈ ਕਰਨਾ।
ਉਹਦਾ ਸਭ ਤੋਂ ਵੱਡਾ ਫੰਕਸ਼ਨ ਕੀ ਹੈ ਉਸ ਗੁਰ ਦਾ, ਅਕਾਲ ਪੁਰਖ ਦਾ?
ਏਕ ਨਾਮ, ਏਕ ਨਾਮ ਅੰਮ੍ਰਿਤ ਉਹ ਦੇਵੈ, ਏਕ ਨਾਮ ਅੰਮ੍ਰਿਤ ਉਹ ਦੇਵੈ, ਏਕ ਨਾਮ ਅੰਮ੍ਰਿਤ ਉਹ ਦੇ।
ਕਹਿੰਦੇ ਤੂੰ ਦੇਹੀ ਦੇ ਅੰਦਰ ਹੀ ਸੈਟਿਸਫਾਈਡ ਹੋ ਜਾਣਾ।
ਲਫਜ਼ ਆਉਣੇ ਹਾਂ ਗਿਆਨ ਦੇ, ਤ੍ਰਿਪਤ, ਤ੍ਰਿਪਤ ਕਹਿੰਦੇ ਸੈਟਿਸਫਾਈਡ ਹੋਣ। ਤੂੰ ਜਿਹੜਾ ਐਡਾ ਘਾਬਰਿਆ ਸੀ ਨਾ, ਕਹਿੰਦੇ ਤੇਰੇ ਅੰਦਰ ਹੀ ਉਹਨੇ ਤੇਰੀ ਤਸੱਲੀ ਕਰ ਦੇਣੀ ਫੜ। ਏਕ ਨਾਮ ਅੰਮ੍ਰਿਤ ਤੋਂ ਦੇਵੇ ਤੋ ਨਾਨਕ ਤ੍ਰਿਸ਼ਟ ਸੇ ਦੇਹਾ,
ਇਸ ਦੇਹੀ ਦੇ ਅੰਦਰ ਹੀ ਤੇਰੇ 'ਚ ਸਬਰ ਆ। ਕਹਿਣਾ ਬਸ, ਕਹੋ ਕਬੀਰ ਮੇਰਾ ਮਨ ਮਾਨਿਆ, ਕਹੋ ਕਬੀਰ ਮੇਰਾ ਮਨ ਮਾਨਿਆ। ਪਰ ਕਬੀਰ ਸਾਹਿਬ ਕਹਿੰਦੇ ਮਨ ਮਾਨੇ ਲੋਕ ਨਾ ਭਤੀਜੇ। ਕਬੀਰ ਸਾਹਿਬ ਕਹਿੰਦੇ ਮੇਰਾ ਤਾਂ ਮਨ ਮੰਨ ਗਿਆ। ਕਹੋ ਕਬੀਰ ਮੇਰਾ ਮਨ ਮਾਨਿਆ, ਪਰ ਮਨ ਮਾਨੇ ਲੋਕ ਨਾ ਭਤੀਜੇ। ਕਬੀਰ ਸਾਹਿਬ ਅੱਗੇ ਤੋੜਾ ਲਾਉਂਦੇ, ਜਿਹੜਾ ਸਾਡੇ ਲਈ ਸਾਰਿਆਂ ਲਈ ਗ੍ਰਹਿਣ ਕਰਨ ਵਾਲੀ ਚੀਜ਼ ਆ, ਕਹਿੰਦੇ ਨਹੀਂ ਮੰਨਦੇ ਤੇ ਖਾਤਮਾ ਨੂੰ ਖਾਣ, ਮੇਰਾ ਕੀ ਕਰ ਲੈਣਗੇ, ਮੇਰਾ ਤੇ ਮਨ ਮੰਨ ਗਿਆ। ਕਹੋ ਕਬੀਰ ਮੇਰਾ ਮਨ ਮਾਨਿਆ,
ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ,
ਮੈਂ ਕਿਉਂ ਉਹਨਾਂ ਦਾ ਕਰ ਸਕਦਾ। ਇਸ ਕਰਕੇ ਜਿਹਦਾ ਮਨ ਮੰਨ ਗਿਆ
ਗੁਰਨਾ ਅੰਦਰ ਆਣ ਕੇ ਪਹਿਲਾਂ
ਟੇਸਟ ਸੇ ਦੇਹਾ,
ਤੇਰੀ ਦੇਹੀ ਦੇ ਅੰਦਰ ਤੈਨੂੰ ਸੈਟਿਸਫਾਈਡ ਪਹਿਲਾਂ ਕਰਨਾ, ਉਹ ਕਾਹਦੇ ਨਾ?
ਏਕ ਨਾਮ ਅੰਮ੍ਰਿਤ ਉਹ ਦੇਵੈ, ਏਕ ਨਾਮ ਅੰਮ੍ਰਿਤ ਉਹ ਦੇਵ, ਤੋ ਨਾਨਕ ਤ੍ਰਿਸ਼ਟ ਸੇ ਦੇਹਾ, ਤੋ ਨਾਨਕ ਤ੍ਰਿਸ਼ਟ ਸੇ ਦੇਹਾ। ਏ ਪਿਆ ਮਨੂਰ ਕੰਚਨ ਫਿਰ ਹੋਵੈ, ਪਿਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੇ ਤਨੇ ਹੈ, ਜੇ ਗੁਰ ਮਿਲੇ ਤਨੇ ਹੈ। ਏਕ ਨਾਮ,
ਯਾਦ ਰਹੇ
ਨਾਮ ਉਹ ਆਣ ਕੇ ਦਿੰਦਾ ਹੈ, ਬਾਹਰ ਸਾਨੂੰ ਸ਼ਬਦ ਮਿਲਦਾ ਜਾਂ ਕੋਈ। ਸਾਰੀ ਦੁਨੀਆ ਇਸੇ ਭੁਲੇਖੇ 'ਚ ਪਈ ਹੈ, ਖਾਸ ਕਰਕੇ ਐਡਾ ਵੱਡਾ ਸਪਿਰਚੁਅਲ ਸੈਕਟ ਹੈ
ਜਿਹੜੀ ਸਾਰੀ ਦੁਨੀਆ 'ਚ ਫੈਲਿਆ ਹੈ,
ਉਹ ਹੈ ਰਾਧਾ ਸਵਾਮੀ। ਬੜੇ ਚੰਗੇ ਲੋਕ ਹੈ, ਪਰਮੇਸ਼ਰ ਦਾ ਨਾਮ ਜਪਦੇ ਹੈ, ਪਰ ਉਹਨਾਂ ਨੂੰ ਵੀ ਇਹ ਭੁਲੇਖਾ ਆ, ਉਹ ਸਤਿਗੁਰੂ ਦੇ ਜ ਮੰਨਦੇ ਹੈ।
ਲੇਕਿਨ ਸ਼ੁਕਰ ਹੈ ਇਸ ਗਿਆਨ ਦੀ ਜੂੰ ਜੂੰ ਲੋ ਚੱਲ ਰਹੀ ਹੋ, ਐਡੇ ਸਿਆਣੇ ਲੋਕ ਆ, ਉਹਨਾਂ ਨੇ ਹੁਣ ਕਹਿਣਾ ਬੰਦ ਕਰ ਦਿੱਤਾ ਆਪਣਿਆਂ ਨੂੰ ਚੰਡੀਗੜ੍ਹ ਸਾਰਿਆਂ ਨੂੰ ਜਾ ਕੇ ਉਹ ਜਿਹੜਾ ਹੁਣ ਉਹਨਾਂ ਦੀ ਗੱਦੀ 'ਤੇ ਬੈਠਾ ਹੈ ਗੁਰੂ, ਉਹ ਕਹਿੰਦਾ ਮੈਨੂੰ ਬਾਬਾ ਜੀ ਕਿਹਾ ਕਰੋ, ਮੈਨੂੰ ਸਤਿਗੁਰੂ ਨਹੀਂ ਕਹਿਣਾ। ਸਤਿਗੁਰੂ ਉਹ ਲੋਕ ਐਡੇ ਨਾ ਮਾਸ ਖਾਂਦੇ ਨਾ ਸ਼ਰਾਬ ਖਾਂਦੇ, ਔਰ 2.5-3 ਘੰਟੇ ਤੜਕੇ ਉੱਠ ਕੇ ਉਹ ਨਾਮ ਜ਼ਰੂਰ ਜਪਦੇ, ਲੇਕਿਨ ਉਹ ਸ਼ਬਦ ਜਪਦੇ ਜਿਹੜਾ ਵੀ ਉਹਨਾਂ ਦੇ ਗੁਰੂ ਦਾ ਪਰਮੇਸ਼ੁਰ ਦਾ ਸ਼ਬਦ ਆ, ਉਹ ਭਗਤੀ ਕਰਦੇ ਆ ਰੱਬ ਇੱਕ ਦੀ, ਲੇਕਿਨ ਉਹਨਾਂ ਨੂੰ ਵੀ ਨਾਮ ਦਾ ਭੁਲੇਖਾ ਪਿਆ, ਕਿਉਂਕਿ ਜਾਣਾ ਖਾਣਾ ਸਾਰੇ ਮੈਂ ਉੱਥੇ ਜਾਂਦਾ ਸਾਈਟ 'ਚ ਬਿਆਸ ਜਿਹੜਾ ਸਾਰਾ ਹੈ ਮੇਰੇ ਪਿੰਡਾਂ ਦੇ ਲਾਗੇ ਆ, ਉੱਥੇ ਜਾਣਾ ਖਾਣਾ ਜਿਹੜੀ ਬੀਬੀ ਆਈ, ਭੈਣੇ ਤੂੰ ਨਾਮ ਲੈ ਆਈ ਆ ਸਤਿਗੁਰ ਕੋਲ, ਨਾਮ ਲੈਣਾ ਹੋਰ ਚੀਜ਼ ਹੈ, ਸ਼ਬਦ ਲੈਂਦੇ ਹੋ ਤੁਸੀਂ ਜਪਣ ਲਈ ਆਪਣੇ ਗੁਰੂ ਕੋਲ ਗੁਰਮੰਤਰ ਲੈ, ਨਾਮ ਲੈਣਾ ਭੈਣੇ ਤੂੰ ਹਾਲੇ ਨਾਮ ਨਹੀਂ ਲਿਆ, ਉਹ ਨਾਮ ਕਿੱਡਾ ਖਰੋੜ ਸੀ ਜਿਹੜਾ ਕੱਢ ਕੇ ਤਲੀ 'ਤੇ ਰੱਖ ਦਿੱਤਾ ਉਹਨੇ, ਉਹ ਨਾਮ ਲੈਣਾ ਇੱਥੇ ਨਾਮ ਮਿਲਦਾ ਹੈ ਜਾ ਕੇ ਜਦੋਂ ਆ ਪਿਆ ਮਨ ਰੇ ਕੰਚਨ ਫਿਰ ਹੋ
ਜੇ ਗੁਰ ਮਿਲੇ ਤਨੇ ਹਾ, ਜੇ ਗੁਰ ਮਿਲੇ ਤਨੇ ਹਾ,
ਆ ਨਾਮ ਮਿਲਣ ਲੱਗਾ ਅੰਦਰ ਹੁਣ,
ਏਕ ਨਾਮ ਅੰਮ੍ਰਿਤ ਦੇਵੈ,
ਤੋ ਨਾਮ ਦਾ ਦਾਤਾ ਸਤਿਗੁਰੂ ਵਜੂਦ ਹੈ ਅਸਤੀ ਹੈ, ਔਰ ਕੋਈ ਬੰਦਾ ਨਹੀਂ ਨਾਮ ਦੇ ਸਕਦਾ, ਇਹ ਅੰਦਰ ਨਾਮ ਆਉਂਦਾ ਉਸ ਵੇਲੇ,
ਏਕ ਨਾਮ ਅੰਮ੍ਰਿਤ ਦੇਵੈ, ਏਕ ਨਾਮ ਅੰਮ੍ਰਿਤ ਦੇਵੈ,
ਆਹ ਜਿਹੜਾ ਲਿਖਾਰੀ ਹੈ ਸ਼ਬਦ ਦਾ ਗੁਰਸੱਜਣ ਦਿਓ ਮਿਲਾਏ ਜੀਓ, ਉਹ ਅਖੀਰ 'ਤੇ ਸਾਰਾ ਗਿਆਨ ਕਲੋਜ਼ ਕਰਕੇ ਕਹਿੰਦਾ ਹੈ ਵੀ ਮੇਰੀ ਪਹਿਲੀ ਤਾਂ ਇੱਕ ਬੇਨਤੀ ਹੈ ਵੀ ਮੈਨੂੰ ਉਸ ਸਤਿਗੁਰ ਸੱਜਣ ਨਾਲ ਮੇੜ ਦੇ, ਦੂਸਰਾ ਜਦੋਂ ਉਹ ਆਉਂਦਾ ਹੈ ਅਖੀਰਲਾ ਗਿਆਨ ਦਾ ਸਾਡੇ ਗ੍ਰੰਥ ਸਾਹਿਬ ਦਾ ਉਹ ਆਇਆ
ਇਹ ਨਾਮ ਮਿਲੇ ਤਾਂ ਜੀਵਾਂ, ਨਾਮ ਮਿਲੇ ਤਾਂ ਜੀਵਾਂ, ਨਾਮ ਮਿਲੇ ਤਾਂ ਜੀਵਾਂ, ਨਾਮ ਮਿਲੇ ਤਾਂ ਜੀ, ਨਾਨਕ ਨਾਮ ਮਿਲੇ ਤਾਂ ਜੀਵਾਂ।
ਪਹਿਲਾਂ ਕੀ ਆਇਆ ਸੀ, ਪਹਿਲਾਂ ਆਇਆ ਸੀ
ਤੇਰਾ ਕੀਤਾ ਜਤੋ ਨਹੀਂ,
ਮੈਂ ਤੇਰਾ ਕੀਤਾ ਜਾਣ ਨਹੀਂ ਸਕਦਾ, ਐਡਾ ਵੱਡਾ ਤੂੰ ਹੀ ਮੈਨੂੰ ਦਿੱਤਾ, ਉੱਥੇ ਯੋਗ ਦੇ ਮੈਨੇ ਗਿਆਨ ਹੈ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ, ਤੋ ਯੋਗ ਦੇ ਡਿਕਸ਼ਨਰੀ ਮੀਨਿੰਗ ਹੈ ਗਿਆਨ, ਤੋ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਜਾਂ ਜਿੰਨੇ ਸ਼ਬਦ ਆਏ ਆ ਤੂੰ ਹੀ ਮੈਨੂੰ ਗਿਆਨ ਭੇਜਿਆ,
ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗਣਾਈ ਆਪੇ ਤਰਸ ਪਿਓਈ,
ਉਹ ਗਿਆਨ ਕਿੱਥੋਂ ਆਇਆ, ਤੂੰ ਅੰਦਰ ਸਤਿਗੁਰ ਭੇਜ ਦਿੱਤਾ ਮੇਰੇ, ਜਿਹੜਾ ਗਿਆਨ ਦਾ ਦਾਤਾ ਹੈ
ਉਹਨੇ ਮੇਰੇ ਅੰਦਰ ਇੰਨਾ ਗਿਆਨ ਆ ਗਿਆ, ਉਹ ਕਹਿੰਦਾ ਤੇਰਾ ਕੀਤਾ ਜਤੋ ਨਹੀਂ, ਮੈਨੂੰ ਯੋਗ ਕੀਤੋਈ, ਮੈਨੂੰ ਯੋਗ ਕੀਤਾ, ਤਰਸ ਪਿਆ ਮੈਂ ਰਹਿਮਤ ਹੋਈ, ਤਰਸ ਪਿਆ ਮੈਂ ਰਹਿਮਤ,
ਇਹ ਸਤਿਗੁਰ ਉੱਥੇ ਵੀ ਗੁਰ ਦੇ ਰਾਰੇ ਨੂੰ ਅੰਕੁਰ ਸੱਜਣ ਦੇ ਨਾਰੇ ਨੂੰ,
ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮੇ,
ਬਸ ਉਹ ਨਾਮ ਦਾ ਦਾਤਾ ਅਗਲੀ ਤਾਂ ਤੁਕ ਲਾਈ,
ਨਾਨਕ ਨਾਮ ਮਿਲੇ ਤਾਂ ਜੀ, ਨਾਨਕ ਨਾਮ ਮਿਲੇ ਤਾਂ, ਇਹ ਤਨ ਮਨ ਥੀਵੇ ਹਰਿਆ,
ਆਵੇ ਦ੍ਰਿਸ਼ਟੀ ਤੇਰੀ ਦੇਹੀ ਦੇ ਅੰਦਰ ਹੀ ਤੂੰ ਸੈਟਿਸਫਾਈਡ ਹੋ ਜਾਣਾ,
ਏਕ ਨਾਮ ਅੰਮ੍ਰਿਤ ਦੇਵੈ, ਏਕ ਨਾਮ ਅੰਮ੍ਰਿਤ ਦੇਵ, ਤੋ ਨਾਨਕ ਤ੍ਰਿਸ਼ਟ ਸਿਦੇਹਾ, ਤੋ ਨਾਨਕ ਤ੍ਰਿਸ਼ਟ ਸਿਦੇਹਾ,
ਇੱਥੇ ਆਣ ਕੇ ਉਹ ਸ਼ਬਦ ਖਤਮ ਕਰਦੇ, ਉਹ ਕਹਿੰਦੇ ਆਪਣੇ ਮਨ ਨੂੰ ਫਿਰ ਰਹਾਉ ਲਾਇਆ, ਹੇ ਪਾਗਲਾ ਮਨਾ ਤੇ ਉਹਨੇ ਕਿਉਂ ਨਹੀਂ ਚੇਤਦਾ ਜਿਹਨੇ ਤੈਨੂੰ ਇੱਥੇ ਤੱਕ ਲੈ ਜਾਣੀ ਹੈ, ਤੋ ਰਹਾਉ ਆਇਆ
ਚਿਤ ਚੇਤ ਸਿੱਖੀ ਨਹੀਂ, ਚਿਤ ਚੇਤ ਸਿੱਖੀ,
ਬਾਬਾ ਨਾਨਕ ਰਹਾਉ ਲਾਉਣ ਲੱਗਾ ਚੇਤ ਦਾ ਕਿਉਂ ਨਹੀਂ ਹੈ,
ਚਿਤ ਚੇਤ ਸਿੱਖੀ ਨਹੀਂ, ਚਿਤ ਚੇਤ ਸਿੱਖੀ, ਬਾਬਰਿਆ
ਬਾਬਰੇ ਕਹਿੰਦੇ ਤੂੰ ਬੌਰਾ ਹੋ ਗਿਆ ਪਾਗਲ ਹੋ ਗਿਆ ਇਹੋ ਜਿਹੇ ਮਾਲਕ ਨੂੰ ਤੂੰ ਚੇਤਦਾ ਕਿਉਂ ਨਹੀਂ
ਚਿਤ ਚੇਤ ਸਖੀ ਨਹੀਂ ਬਾਬਰਿਆ ਬਾਬਰਿਆ
ਚਿਤ ਚੇਤ ਸਖੀ ਨਹੀਂ ਚਿਤ ਚੇਤ ਸਖੀ ਨਹੀਂ
ਬਾਬਰਿਆ ਬਾਬਰਿਆ
ਕਿਉਂ ਤੇਰੇ ਸਾਰੇ ਗੁਣ ਗਲਦੇ ਹੀ ਜਾਂਦੇ ਆ ਇਨਸਾਨੀਅਤ ਦੇ ਤੇਰੇ ਸਾਰੇ ਗੁਣ ਗਲ ਗਏ ਫੜਕੇ ਤੂੰ ਰੱਬ ਨੂੰ ਭੁੱਲ ਗਿਆ ਉਹ ਕੀ ਸੀ
ਚਿਤ ਚੇਤ ਸਖੀ ਨਹੀਂ ਬਾਬਰਿਆ ਬਾਬਰਿਆ
ਚਿਤ ਚੇਤ ਸਖੀ ਨਹੀਂ
ਬਾਬਰਿਆ ਬਾਬਰਿਆ
ਕਿਉਂ ਹਰ ਬਿਸਰਤ ਤੇਰੇ
ਗੁਣ ਗਲਿਆ ਹਰ ਬਿਸਰਤ ਤੇ
ਨਹੀਂ ਮੇਰੇ
ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ
ਚਿਤ
ਚੇਤ ਸਖੀ ਨਹੀਂ ਬਾਬਰਿਆ ਚਿਤ ਚੇਤ ਸਖੀ ਨਹੀਂ ਬਾਬਰਿਆ
ਆ ਸ਼ਬਦ ਦਾ ਰਹਾਓ ਅਸੀਂ ਗਾ ਕੇ ਇਹ ਸ਼ਬਦ ਲਮਕਦਾ ਰੱਖਾਂਗੇ ਗਾਂ ਚੱਲਦਾ ਰੱਖਾਂਗੇ ਅਗਲੀ ਸ਼ਬਦ ਚੌਂਕੀ 'ਚ ਗੁਰੂ ਨਾਨਕ ਦਾ ਪੂਰਾ ਗਿਆਨ ਲਾ ਗਿਆ ਵੀ ਇਹ ਮਨੂਰ ਕਿਉਂ ਬਣਿਆ ਕਹਿੰਦੇ ਇਹਦੇ ਅੰਦਰ ਪੰਜ ਅੱਗਾਂ ਬਲ ਰਹੀਆਂ ਸੀ ਇਹਨੇ ਇੱਥੇ ਨਹੀਂ ਬਸ ਕੀਤਾ ਆਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਹੋਰ ਕੋਲੇ ਪਾਏ ਪਾਪ ਦੇ ਕੋਲੇ ਪਾਪ ਪਏ ਇੱਦਾਂ ਦਾ ਭਿਆਨਕ ਸ਼ਬਦ ਹੈ ਪਰ ਅਖੀਰ 'ਤੇ ਮਿਹਰ 'ਤੇ ਲੈ ਜਾਏਗਾ ਇਹ ਅਗਲੀ ਸ਼ਬਦ ਚੌਂਕੀ 'ਚ ਗੁਰੂ ਨਾਨਕ ਦਾ ਗਿਆਨ ਲਾਂਗੇ ਔਰ ਹਾਉ ਦੀ ਤੁੱਕ ਔਰ ਅਖੀਰਲੀ ਤੁੱਕ ਜਿਹੜੀ ਮਿਹਰ ਦੀ ਹੈ ਉਹਦੇ 'ਤੇ ਇਹਦਾ ਐਂਡ ਕਰੀਏ
ਚਿਤ ਚੇਤ ਸਖੀ ਨਹੀਂ ਬਾਬਰਿਆ ਚਿਤ ਚੇਤ ਸਖੀ ਨਹੀਂ ਬਾਬਰਿਆ
ਹਰ
ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ
ਰਹੋ
ਚਿਤ ਚੇਤ ਸਖੀ ਨਹੀਂ ਬਾਬਰਿਆ ਚਿਤ ਚੇਤ ਸਖੀ ਨਹੀਂ ਬਾਬਰਿਆ ਪਿਆ ਮਨੂਰ ਕੰਚਨ ਫਿਰ ਹੋਵੇ ਪਿਆ ਮਨੂਰ ਕੰਚਨ ਫਿਰ ਹੋ ਜੇ ਗੁਰ ਮਿਲੇ ਜੇ ਗੁਰ ਮਿਲੇ ਤਨੇਹਾ ਇੱਕ ਨਾਮ ਅੰਮ੍ਰਿਤ ਦੇਵੈ ਇੱਕ ਨਾਮ ਅੰਮ੍ਰਿਤ ਦੇਵੈ ਕੋ ਨਾਨਕ ਦ੍ਰਿਸ਼ਟ ਸਿਧੇਹਾ ਕੋ ਨਾਨਕ ਇੱਕ ਨਾਮ ਅੰਮ੍ਰਿਤ ਦੇਵੈ ਇੱਕ ਨਾਮ ਅੰਮ੍ਰਿਤ ਦੇਵ ਤੋ ਨਾਨਕ ਤ੍ਰਿਸ਼ਟ ਸਿਧੇਹਾ ਤੋ ਨਾਨਕ ਤ੍ਰਿਸ਼ਟ ਸਿਧੇਹਾ ਚਿਤ ਚੇਤ ਸਖੀ ਨਹੀਂ ਬਾਬਰਿਆ ਚਿਤ ਚੇਤ ਸਖੀ ਨਹੀਂ ਬਾਬਰਿਆ ਇਹ ਪਿਆ ਮਨੂਰ ਕੰਚਨ ਫਿਰ ਹੋਵੇ ਪਿਆ ਮਨੂਰ ਕੰਚਨ ਫਿਰ ਹੋ ਜੇ ਗੁਰ ਮਿਲੇ ਤਨੇਹਾ ਜੇ ਗੁਰ ਮਿਲੇ ਤਨੇਹਾ ਗੁਰ ਸੱਜਣ ਦੇ ਮਿਲਾਏ ਜੀਆ ਗੁਰ ਸੱਜਣ ਦੇ ਮਿਲਾਏ ਜੀਆ ਇਹ ਆਖਾਂ ਬਿਰਥਾ ਜੀਆ ਕੀ ਆਖਾਂ ਬਿਰਥਾ ਜੀ
ਪੀਆ ਕੀ ਗੁਰ ਸੱਜਣ ਦੇ ਮਿਲਾਇਆ ਗੁਰ ਸੱਜਣ ਦੇ ਮਿਲਾਇ ਜਿਓ ਹੇ ਜੋ ਦਿਸੈ ਗੁਰ ਸੇ ਖੜਾ ਜੋ ਦਿਸੈ ਗੁਰ ਸੇ ਖੜਾ ਦਿਸ ਨਿਵ ਨਿਵ ਲਾਗੂ ਪਾਇ ਜਿਓ ਦਿਸ ਨਿਵ ਨਿਵ ਲਾਗੂ ਪਾਇ ਜਿਓ ਆਖਾਂ ਬਿਰਥਾ ਜੀਆ ਕੀ ਆਖਾਂ ਬਿਰਥਾ ਜੀਆ ਕੀ ਗੁਰ ਸੱਜਣ ਦੇ ਮਿਲਾਇ ਜੀਓ ਗੁਰ ਸੱਜਣ ਦੇ ਮਿਲਾਇ ਜੀਓ
ਤਾਂ ਤੇ ਗੁਰੂ ਨਾਨਕ ਨਾ ਤਹਈਆ ਕਰ ਲਿਆ ਕਿ ਮੈਂ ਕੋਈ ਕਰਮ ਕਾਂਡ ਨਹੀਂ ਕਰਨਾ ਮੈਂ ਇਸ ਗੁਰ ਨੂੰ ਅੰਦਰ ਪ੍ਰਗਟ ਕਰਨਾ ਹੈ ਔਰ ਕਾਹਦੇ ਨੇ ਕਰਨਾ ਹੈ ਉਹ ਕਹਿੰਦਾ ਮੈਂ ਕੋਈ ਜਪ ਨਹੀਂ ਕਰਨਾ ਤਪ ਨਹੀਂ ਕਰਨਾ ਮੈਂ ਸੰਜਮ ਨਹੀਂ ਕਰਨਾ ਸੰਜਮ ਕਹਿੰਦੇ ਆ ਰਹਿਤ ਮਰਿਆਦਾ ਨੂੰ ਕਹਿੰਦਾ ਮੈਂ ਕੋਈ ਸੰਜਮ ਨਹੀਂ ਕਰਨਾ ਮੈਂ ਕੀ ਕਰਨਾ ਹੈ
ਨਾਮ ਜਪੂ ਨਾਮ 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 ਜਪੀ ਪ੍ਰਭ ਨਾਮ ਜਪੀ ਪ੍ਰਭ ਤੇਰਾ
ਮੇਰਾ ਗੁਰੂ ਕੋ ਬੰਦਾ ਗੁਰੂ ਨਹੀਂ ਹੈ
ਗੁਰ ਪਰਮੇਸ਼ਰ ਨਾਨਕ ਭੇਟ
ਕੋਈ ਕੋ ਰਾਸਤਾ ਰਹਿ ਜਾਂਦਾ ਸਿੱਖੀ ਲਈ ਹੋਰ ਗੁਰੂ ਧਾਰਨ ਦਾ ਜੇ ਬਾਬੇ ਨਾਨਕ ਦੇ ਸ਼ਬਦ ਦੀ ਅਸੀਂ ਪਰਵਾਹ ਨਹੀਂ ਕਰਦੇ ਵੀ ਸਾਡਾ ਗੁਰੂ ਕੌਣ ਹੈ ਅਸੀਂ ਝੂਠੀਆਂ ਕਹਾਣੀਆਂ ਝੂਠੀਆਂ ਰਵਾਇਤਾਂ ਸਾਰੀਆਂ ਅਸੀਂ ਸ਼ਬਦ ਨੂੰ ਪਿੱਛੇ ਸੁੱਟੇ ਆ ਸ਼ਬਦ ਵੱਲ ਗੁਰੂ ਨਾਨਕ ਦੇ ਹੁਕਮ ਵੱਲ ਪਿੱਠ ਹੈ ਸਾਡੀ ਬਾਕੀ ਜੋ ਤੁਰੀ ਆ ਰਹੀ ਆ ਉਹਦੇ ਵੱਲ ਸਾਡਾ ਮੂੰਹ ਹੈ ਸ਼ਬਦ ਖੁਸ਼ ਨਹੀਂ ਹੈ ਇਸ 'ਤੇ ਗੁਰੂ ਕੋ ਖੁਸ਼ ਨਹੀਂ ਹੈ ਇਸ ਕਰਕੇ ਸਿੱਖੀ ਦਾ ਭਲਾ ਕਾਹਦੇ 'ਚ ਹੋਣਾ ਹੈ
ਨਾਮ ਜਪੀ ਪ੍ਰਭ ਤੇਰਾ ਨਾਮ ਜਪੀ ਪ੍ਰਭ ਤੇਰਾ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼
ਇੱਥੇ ਵੀ ਗੁਰ ਦੇ ਰਾਰੇ ਨੂੰ ਔਂਕੜ ਆਹੋ ਹੀ ਗੁਰ ਸੱਜ ਗੁਰ ਪਰਮੇਸ਼ਰ ਦੇ ਰਾਰੇ ਨੂੰ ਔਂਕੜ ਪਰਮੇਸ਼ਰ ਗੁਰ ਪਰਮੇਸ਼ਰ ਨਾਨਕ ਦੇ ਕੱਕੇ ਨੂੰ ਔਂਕੜ ਇਸ ਕਰਕੇ ਨਾਨਕ ਨਾ ਕਾਹਦੇ ਨਾ ਭੇਟਿਆ ਸੱਚੇ ਸ਼ਬਦੇ ਔਰ ਸ਼ਬਦ ਆ ਮੈਂ ਜਪ ਕੀਤਾ ਪਰਮੇਸ਼ਰ ਦੇ ਸ਼ਬਦ ਦਾ ਅਤੇ ਮੈਨੂੰ ਮਿਲ ਗਿਆ ਔਰ ਉਹਨਾਂ ਨੇ ਜਪ ਕਿੱਦਾਂ ਕੀਤਾ ਆਪਣੀ ਕਲਮ ਤੂੰ ਆ ਲੱਗਦੇ ਵੀ ਇੱਕੇ ਨੂੰ ਆਖੀ ਕਿਤੇ ਦੇਵਤੇ ਨੂੰ ਨਾ ਆਖੀ ਇੱਕੇ ਆਖ ਆਖੈ
ਸ਼ਬਦ ਪਾਖੈ ਇੱਕੇ ਆਖ ਆਖੈ ਸ਼ਬਦ ਪਾਖੈ ਅਰਦ ਉਰਦ ਦਿਨ ਰਾਤੇ ਇੱਕ ਆਖ ਆਖੈ ਸ਼ਬਦ ਪਾਖੈ ਅਰਦ ਉਰਦ ਦਿਨ ਰਾਤੇ ਜਿੰਨੀ ਨਾਮ ਤਿਆਇਆ ਗਏ ਮਸਕਤੇ ਕਾਲ ਏ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਨਾਨਕ ਕਹਿੰਦਾ ਜਿਹੜਾ ਜਪਣਾ ਹੈ ਇਸੇ ਸਲੋਕ 'ਚ ਉਹਨੂੰ ਨਾਲ ਨਾਲ ਸੁਣ ਜੇ ਸੁਣਦਾ ਨਹੀਂ ਤਾਂ ਤੇਰੇ ਵਿਚਾਰ ਬਾਹਰ ਗਏ ਜਪਣ ਨਾਲੋਂ ਵੀ ਸੁਣਨਾ ਜ਼ਿਆਦਾ ਜ਼ਰੂਰੀ ਹੈ। ਮਹਾਰਾਜ ਇੱਥੋਂ ਇਹ ਗਿਆਨ ਸ਼ੁਰੂ ਕਰਦੇ ਸਲੋਕ ਦਾ, ਕਿਉਂਕਿ ਅਸੀਂ ਆਮ ਇਹ ਪਿਵਟ ਆਫ ਦੀ ਗੇਮ ਬਣਾਇਆ ਇਹ ਸਲੋਕ। ਸਾਡਾ ਤੁਰਾ ਹੈ ਵੀ ਗੁਰੂ ਨਾਨਕ ਨੇ ਜਿੱਦਾਂ ਜਪਿਆ ਸਾਨੂੰ ਵੀ ਰੀਝ ਹੋਣੀ ਚਾਹੀਦੀ ਜਿੱਦਾਂ ਗੁਰੂ ਨਾਨਕ ਲਿਖਦਾ ਮੈਂ ਜਪਿਆ ਸੀ ਵੀ ਉੱਦਾਂ ਜਪੀਏ। ਤੋ ਆਪਣੇ ਉਹ ਸਲੋਕ 'ਚ ਲਿਖਦੇ ਨੇ,
ਇੱਕ ਆਖ ਆਖੈ ਸਾਬਦ ਭਾਖੈ,
ਭਾਖਣਾ ਮਾਝੇ ਦੀ ਬੋਲੀ ਹੈ, ਪੁਰਾਣਾ ਭਾਖਣਾ ਕਹਿੰਦੇ ਹੈ ਉੱਚੀ ਬੋਲਣ ਨੂੰ। ਤਦੇ ਪਿੰਡੀ ਥਾਈ ਕਹਾਵਤ ਹੈ
ਯਾਰ, ਚੰਗੀ ਜੇ ਭਾਖਿਆ ਕੱਢੀ ਮੂੰਹੋਂ,
ਭਾਖਿਆ ਮੂੰਹੋਂ ਚੰਗੀ ਜੀ ਕੱਢੀ ਹੋਵੇ ਨਾ ਗੱਲ ਹੋਵੇ ਵੀ ਮੁਰਦਾ ਬੋਲੇ ਤੇ ਕੱਫਾਂ ਨਹੀਂ ਪਾੜ ਸਕੇ, ਭਾਖਿਆ ਸ਼ਬਦ ਸਾਡੇ ਮਾਝੇ ਦਾ। ਤੋ ਭਾਖਿਆ ਭਾਵ ਅਪਾਰ, ਇੰਨਾ ਲਿਮਿਟਲੈਸ ਭਾਖ, ਇੰਨਾ ਨਾਮ ਜਪ। ਤੋ ਇਸੇ ਕਰਕੇ ਲਿਖਿਆ ਸਾਚਾ ਸਾਹਿਬ ਸਾਜ ਨਾਏ,
ਭਾਖਿਆ ਭਾਵ ਅਪਾਰ, ਭਾਵ ਪ੍ਰੇਮ ਲੱਗ ਕੇ, ਪ੍ਰੇਮਾ ਭਗਤੀ ਕਰ, ਪਿਆਰ ਲੱਗ ਕੇ, ਔਰ ਲਿਮਿਟਲੈਸ ਕਰ।
ਇਸ ਕਰਕੇ ਉਹਦੇ ਨਾਲ ਠੇਕਾ ਨਾ ਕਰ ਵੀ ਹਾਲੀ ਮੈਂ ਇੰਨਾ ਜਪਿਆ ਮੈਨੂੰ ਖੁਸ਼ਬੂਆਂ ਨਹੀਂ ਆਈਆਂ ਜੈ ਸਾਰਾ। ਕਹਿੰਦਾ ਇਹ ਕਿ ਨਹੀਂ ਆਸ਼ਕੀ ਦੂਜੇ ਲੱਗੇ ਜਾਏ,
ਨਾਨਕ ਆਸ਼ਕ ਕੱਢ ਗਏ ਸਾਧੀ ਰਹਿ ਸਮਾਏ, ਮਤਲਬ ਉਹਦੇ ਨਾਲ ਠੇਕਾ ਨਾ ਕਰ, ਉਹਦੇ ਹੁਕਮ 'ਚ ਰਹਿ, ਇਹ ਉਹਦੀ ਮਰਜ਼ੀ ਹੈ। ਉਹਦੀ ਮਰਜ਼ੀ ਕੀ ਹੈ
ਵੀ ਉਹਨੇ ਜਦੋਂ ਦੇਣਾ ਉਹਨੇ ਦੇਣਾ, ਤੂੰ ਜ਼ੋਰ ਨਾ ਨਹੀਂ ਉਹਦੇ ਕੋਲ ਲੈ ਸਕਦਾ। ਇਸੇ ਕਰਕੇ ਪੁਰਾਣਾ ਇੱਕ ਸ਼ੇਰ ਆਉਂਦਾ ਗਾਲਬ ਦਾ, ਗਰੂਰੋ ਤਕੱਬਰ ਤੁਮਾਰੀ ਬਾਤ ਹੈ, ਰਹੀ ਆਜਜ਼ੀ ਵੋ ਹਮਾਰੀ ਬਾਤ।
ਮੇਰੇ ਸਾਡੇ ਗੁਰਸਿੱਖ ਦੇ ਹਿੱਸੇ 'ਚ ਹੰਬਲਨੈਸ ਹੈ, ਗਰੀਬੀ ਹੈ, ਅਸੀਂ ਉਹਦੇ ਮੋਹਰੇ ਚਰਨਾਂ 'ਚ ਪਏ ਰਹਿਣਾ, ਨਾਮ ਜਪੀ ਜਾਣਾ,
ਕਦੀ ਆਸ ਨਹੀਂ ਕੋਈ ਕਰਨੀ, ਉਹ ਆਪੇ ਬਖਸ਼ਿਸ਼ ਕਰਨ ਵਾਲਾ ਹੈ।
ਇਸ ਕਰਕੇ ਸਾਨੂੰ ਉਹਨਾਂ ਦੀ ਗਿਆਨ ਅਤੇ ਯਕੀਨ ਆ
ਵੀ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਇੱਕ ਵਾਰੀ ਵੀ ਜਿਹੜੇ ਅਸੀਂ ਮੂੰਹੋਂ
ਕਹਿ ਦਿੰਦੇ ਹਾਂ ਉਹਦੇ ਕੰਪਿਊਟਰ 'ਤੇ ਚੜ ਜਾਂਦਾ ਹੈ। ਇਸ ਕਰਕੇ ਜਿਹੜਾ ਨਾਮ ਦੀ ਕਮਾਈ ਹੈ ਉਹ ਸਾਰ ਲੈਂਦਾ ਹੈ।
ਲੇਕਿਨ ਇਹ ਵੀ ਮਹਾਰਾਜ ਕਹਿੰਦੇ ਆ ਵੀ ਜਿਹੜਾ ਤੂੰ ਜਪਦਾ ਉਹਨੂੰ ਹੀ ਸੁਣ। ਇਹ ਸਲੋਕ ਇੱਥੋਂ ਸ਼ੁਰੂ ਕਰਦੇ ਵੀ ਨਾਮ ਆਖਣਾ ਤਾਂ ਬੜਾ ਔਖਾ, ਦੁਨੀਆਂ ਦਾ ਸਭ ਤੋਂ ਵੱਡਾ ਮੁਸ਼ਕਲ ਕੰਮ।
ਬਾਬੇ ਨਾਨਕ ਨਾਲ ਵੀ
ਬਾਹਾਂ ਚੱਕ ਦਿੱਤੀਆਂ ਵੀ ਆਖਣ ਔਖਾ ਸੱਚ ਹੈ ਨਾ, ਬਾਕੀ ਸਭ ਅਸੀਂ ਜ਼ਿੰਦਗੀ 'ਚ ਕੰਮ ਸੌਖੇ ਆ, ਪਰ
ਨਾਮ ਦਾ ਪਰਮੇਸ਼ਰ ਦਾ ਮੂੰਹੋਂ ਕੱਢਣਾ ਇਹ ਬੜਾ ਔਖਾ ਕੰਮ, ਆਖਣ ਔਖਾ ਸੱਚ ਹੈ ਨਾ।
ਇਸ ਕਰਕੇ ਜਿਹੜਾ ਆਖਣਾ ਹੈ ਉਹਨੂੰ ਹੀ ਸੁਣਨਾ ਹੈ। ਗੁਰੂ ਨਾਨਕ ਇੱਥੋਂ ਗਿਆਨ ਸ਼ੁਰੂ ਕਰਦਾ ਵੀ ਆਖਣਾ ਤਾਂ ਸਭ ਮੁਸ਼ਕਲ ਹੀ ਹੈ, ਪਰ ਸੁਣਨਾ ਹੋਰ ਵੀ ਮੁਸ਼ਕਲ ਹੈ। ਆਖਣ ਔਖਾ ਸੁਣਨਾ ਔਖਾ, ਆਖਣ ਔਖਾ ਸੁਣਨਾ।
ਕਹਿੰਦੇ ਤੈਨੂੰ ਪਹਿਲਾਂ ਸੁਣਿਆ ਨਹੀਂ ਜਾਣਾ, ਤੂੰ ਆਖੀ ਚਲੀ ਤੇ ਜਪੀ ਚਲੀ।
ਆਖਣੇ ਜਾਪੇ ਆ, ਇਹ ਆਪੇ ਸੁਣਨਾ ਪੈਣਾ। ਪਹਿਲਾ ਪੌਡਾ ਕੀ ਆਖਣ ਦਾ, ਅਗਲਾ ਪੌਡਾ ਸੁਣਨ ਦਾ, ਪਰ ਉਹ ਹੋਰ ਵੀ ਮੁਸ਼ਕਲ ਹੈ। ਪਰ ਆਪੇ ਤੇਰਾ ਧਿਆਨ ਲੱਗ ਜਾਣਾ, ਪਹਿਲਾਂ ਨਾ ਬਹਿ ਜੀ ਵੀ ਮੈਨੂੰ ਸੁਣਿਆ ਨਹੀਂ ਹਾਲੀ।
ਆਖਣ ਔਖਾ ਸੁਣਨਾ, ਇਹ ਆਖਣ ਔਖਾ ਸੁਣਨਾ ਔਖਾ, ਆਖਣੇ ਜਾਪੇ ਆ।
ਇੱਕ ਨੂੰ ਆਖੀ ਕਿਸੇ ਗੁਰੂ ਨੂੰ ਨਾ, ਬੰਦੇ ਨੂੰ ਨਾ, ਪਰਮੇਸ਼ਰ ਤੋਂ ਬਗੈਰ ਕਿਸੇ ਦੇਵਤੇ ਨੂੰ ਨਾ, ਇੱਕ ਨੂੰ ਆਖੀ
ਤਾਂ ਲਿਖਿਆ
ਇੱਕ ਆਖ ਆਖੈ ਸਾਬਦ ਪਾਖੈ। ਹਰ
ਹਰ ਦੁਰਦ ਕਹਿੰਦੀ ਇਨਹੇਲ ਤੇ ਐਕਸਹੇਲ, ਸਾਹ ਅੰਦਰ ਨੂੰ ਜਾਵੇ ਬਾਹਰ ਨੂੰ ਜਾਏ, ਇਹਦੇ ਨਾਲ ਗੁਰਮੰਤਰ ਦੀ ਤਾਲ ਜੋੜ ਲੈ, ਕਿਉਂਕਿ ਸਵਾਸ ਤੇ ਆਉਣਾ ਹੀ ਹੈ, ਸੌਖਾ ਤਰੀਕਾ ਹੈ। ਅਰਧ ਉਰਧ ਜਿਹੜਾ ਹੈ, ਅਰਧ ਉਰਧ ਮੈਨੇ ਇਨਹੇਲ ਤੇ ਐਕਸਹੇਲ, ਇਹਦੇ ਨਾਲ ਨਾਮ ਜਪ।
ਅਰਧ ਉਰਧ ਦਿਨ ਰਾਤ,
ਦਿਨ ਰਾਤ ਐਟ ਇਹ ਸਟ੍ਰੈਚ ਨਹੀਂ ਹੈ। ਸਾਡੇ ਤੋਂ ਪਹਿਲਾਂ ਪੈਰ ਨਿਕਲ ਗਏ ਵੀ ਦਿਨ ਰਾਤ ਦੀ ਕਮਾਈ ਤਾਂ ਬੜੀ ਮੁਸ਼ਕਲ ਹੈ, ਅਤੇ ਕੰਮ ਵੀ ਕਰਦੇ ਸਾਰੇ। ਸਾਨੂੰ ਐਸਲਾ ਹੌਸਲਾ ਮਿਲਿਆ ਬਾਣੀ 'ਚ, ਉਹ ਲੋ ਆਈ ਵੀ ਇਹ ਈਡੀਅਮ ਹੈ, ਪੰਜਾਬੀ ਦੇ ਮੁਹਾਵਰੇ ਹੈ। ਕੋਈ ਕਿਸੇ ਪਿੰਡ 'ਚ ਜਾਓ, ਕੋਈ ਅਗਲਾ ਕੰਮ ਕਰ ਰਿਹਾ ਹੋਵੇ ਅਤੇ ਬਾਹਰੋਂ ਜਿਹੜਾ ਆਵਾਜ਼ ਮਾਰਦਾ ਹੈ, ਤੁਹਾਨੂੰ ਅਸਲ ਚੀਜ਼ਾਂ ਦੱਸਦਾ ਵੀ ਇਹ ਬਾਣੀ ਦਾ ਮੁੱਢ ਕੀ ਹੈ। ਸਾਡੀ ਰੂਟਸ ਪੰਜਾਬ ਹੈ, ਉਹਦੇ ਵਿੱਚੋਂ ਇਹ ਬਾਣੀ ਉੱਠੀ ਹੈ। ਤੋ ਉਹਨੂੰ ਜਦੋਂ ਅੰਦਰ ਆਉਂਦਾ, ਉਹ ਪਾਲਸੇ ਕੀ ਕਰ ਰਿਹਾ ਤੂੰ, ਉਹ ਕਹਿੰਦਾ ਯਾਰ ਦੇਖ ਤੇ ਰਿਹਾ ਵੀ ਮੈਂ ਕਿਲਾ ਘੱਟ ਰਿਹਾ। ਤੂੰ ਕੀ, ਉਹ ਯਾਰ ਤੂੰ ਦਿਨ ਰਾਤ ਇਹੋ ਕੰਮ ਕਰਦਾ ਰਹਿਣਾ। ਆਮ ਬੋਲੀਏ, ਉਹ ਦਿਨ ਰਾਤ ਤਾਂ ਨਹੀਂ ਕਰਦਾ, ਦਿਨ ਰਾਤ ਦਾ ਮਤਲਬ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਨਾਮ ਜਪਣ ਚੱਲਾ। ਪਹਿਲਾਂ ਤਾਂ ਉਹ ਬਾਹਰੋਂ ਆਣ ਕੇ ਬਾਜ਼ ਹੀ ਮਾਰਦਾ, ਪਾਲਸਿਆਂ ਕਰੀ ਹੈ, ਹਾਂ ਆ ਜਾ ਅੰਦਰ। ਵੀ ਪਹਿਲਾਂ ਕਹਿੰਦਾ ਤੂੰ ਪਾਲਸਿਆਂ, ਆਖੇ ਹਾਂ, ਉਹ ਘਰੇ ਹੀ ਹੈ, ਕਹਿੰਦਾ ਮੈਂ ਤੈਨੂੰ ਆਵਾਜ਼ ਤਾਂ ਦਿੱਤੀ ਹੈ। ਸਾਡੇ ਮਹਾਰਾਜਾ ਉਹ ਪਾਲ ਸਿੰਘ ਘਰੇ ਹੀ ਆ। ਹਾਂ ਉਹ ਘਰੇ ਹੀ ਆ। ਉਹ ਯਾਰ ਤੈਨੂੰ ਮੈਂ ਹਾਂ ਪਹਿਲਾਂ ਕਹਿ ਦਿੱਤਾ ਮੈਂ ਘਰੇ ਹੀ ਹਾਂ, ਫਿਰ ਆਣ ਕੇ ਪੁੱਛੂ ਯਾਰ ਤੂੰ ਕੀ ਕਰ ਰਿਹਾ। ਉਹ ਕਹਿੰਦਾ ਅੰਨਾ ਹੋਇਆ ਦੇਖਦਾ ਨਹੀਂ ਮੈਂ ਕੀ ਕਰ ਰਿਹਾ। ਆਹ ਵੀ ਪੁੱਛ ਲੈਂਦੇ ਅਸੀਂ ਵੀ ਕੀ ਕਰ ਰਿਹਾ ਤੂੰ। ਉਹ ਫਿਰ ਜਦੋਂ ਉਹ ਕਹੂਗੇ ਯਾਰ ਤੂੰ ਦੇਖ ਲੈ ਮੈਂ ਕੀ ਕਰ ਰਿਹਾ, ਕਹਿੰ ਯਾਰ ਤੂੰ ਦਿਨ ਰਾਤ ਇਹੋ ਕੰਮ ਕਰੀ ਜਾਂਦਾ। ਤੀਸਰਾ ਫਿਰ ਉਲਟਾ ਪੇਚਾ ਪਾਤਾ, ਦਿਨ ਰਾਤ ਨਹੀਂ ਉਹ ਕੱਢਦਾ। ਇਸ ਤਰ੍ਹਾਂ ਜਿਹੜਾ ਦਿਨ ਰਾਤ ਦਾ ਅਭਿਆਸ ਨਹੀਂ ਹੈ ਸਾਡਾ, ਅਸੀਂ ਸੋਹਣਾ ਵੀ ਹੈ ਸਹਿਜ ਮਾਰਕ ਹੈ। ਤੂੰ ਤਾਂ ਮਾਰ ਜਾਂਦਾ ਦਿਨ ਰਾਤ ਦਾ ਮੁਹਾਵਰਾ ਸਾਡਾ ਈਡੀਅਮ ਦਾ ਪੰਜਾਬੀ ਦਾ ਵੀ ਜ਼ਿਆਦਾ ਤੋਂ ਜ਼ਿਆਦਾ ਟਾਈਮ ਇਸ ਵੱਡੇ ਕੰਮ ਨੂੰ ਦੇ। ਇੱਕ ਆਖ ਆਖ ਹੈ ਸ਼ਬਦ ਪਾਖ ਹੈ ਅਰਦ ਉਰਦ ਦਿਨ ਰਾਤ, ਇੱਕ ਆਖ ਆਖ ਹੈ ਸ਼ਬਦ ਪਾਖ ਹੈ ਅਰਦ ਉਰਦ ਦਿਨ ਰਾਤ।
ਇੱਥੋਂ ਸਲੋਕ ਸ਼ੁਰੂ ਕਰਦੇ।
ਆਖਣ ਔਖਾ ਸੁਣਨਾ ਔਖਾ, ਆਖਣ ਔਖਾ ਸੁਣਨਾ ਔਖਾ, ਔਖਣ ਜਾਪੇ ਆ।
ਅਗਲੀ ਲਾਈਨ ਆਈ ਕੀ ਆਖਾਂ,
ਇੱਕ ਆਖ ਆਖ ਸ਼ਬਦ ਪਾਖ ਹੈ ਅਰਧ ਉਰਦ ਦਿਨ ਰਾਤ, ਇੱਕ ਆਖ ਆਖ ਸ਼ਬਦ ਪਾਖ ਹੈ ਅਰਧ ਉਰਦ ਦਿਨ ਰਾਤ। ਤੀਸਰੀ ਲਾਈਨ ਆਈ ਕਹਿੰਦਾ ਧਿਆਨ ਨਾ ਕਿਸੇ ਚੀਜ਼ ਦਾ ਰੱਖੀ। ਅਸੀਂ ਸਭ ਪਹਿਲਾਂ ਗੁਰੂ ਨਾਨਕ ਦੀ ਫੋਟੋ ਦਾ ਧਿਆਨ, ਕੋਈ ਕੋਈ ਧਿਆਨ ਸਿਖਾਲਦਾ ਸਾਨੂੰ ਕੋਈ ਕੁਛ। ਬਾਬਾ ਨਾਨਕ ਹੁਣ ਧਿਆਨ ਰੱਖਣ ਲੱਗਾ ਵੀ ਜਪਣ ਲੱਗੇ ਜਿਹੜਾ ਆਖਦਾ ਉਹਨੂੰ ਸੁਣ, ਇਹੋ ਧਿਆਨ ਦੀ ਪਹਿਲੀ ਖੇਡ ਹੈ। ਤੇਰਾ ਆਪੇ ਧਿਆਨ ਲੱਗ ਜਾਣਾ ਜਦੋਂ ਤੂੰ ਜਿਹੜਾ ਜਪਦਾ ਉਹਨੂੰ ਸੁਣ ਲੱਗ ਪੈਂਦਾ। ਜਿਹੜਾ ਬੰਦਾ ਸੁਣਦਾ ਨਹੀਂ ਹੈ ਉਹਦਾ ਮਨ ਬਾਹਰ ਗਏ ਆ ਕਿਤੇ। ਅਸੀਂ ਕਈ ਵਾਰੀ ਬਾਣੀ ਪੜ੍ਹੀ ਜਾਂਦੇ, ਇੱਕ ਆਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਕਿਲਾ, ਅਗਲੀ ਵੀ ਪੌੜੀ ਇੱਦਾਂ ਦੀ ਹੈ, ਤੀਸਰੀ ਉਹ ਜਿਹਨੂੰ ਅਖੀਰ 'ਤੇ ਪਾਠ ਅਸੀਂ ਕਰਦੇ ਰਹੇ। ਅਖੀਰ 'ਤੇ ਪਾਠ 'ਤੇ ਜਾ ਕੇ ਯਾਰ ਉਹ ਪੌੜੀ ਪੜ੍ਹ ਲਈ ਕਿ ਨਹੀਂ ਪੜ੍ਹ ਲਈ ਏਕਾ ਮਾਈ ਯੁਗ 'ਤੇ ਆਏ, ਕਿਉਂਕਿ ਸਾਨੂੰ ਸੀ ਵੀ ਜੇ ਉਹ ਪੌੜੀ ਨਹੀਂ ਪੜ੍ਹੀਗੀ ਸਾਡਾ ਪਾਪ ਦਾ ਤਾਂ ਸਾਨੂੰ ਬੜਾ ਪਾਪ ਲੱਗਣਾ। ਅਸੀਂ ਫਿਰ ਮੁੜ ਕੇ ਗੇਅਰ ਲਾ ਦੇਣਾ ਏਕਾ ਮਾਈ ਯੁਗ 'ਚ ਬਾਈ ਤਿੰਨ ਚੇਲੇ, ਉਹ ਅਗਲੀ ਪੌੜੀ ਨਿਕਲ ਜਾਣੀ। ਉਹ ਕਹਿੰਦੇ ਯਾਰ ਕੋਈ ਉਹ ਪੜ੍ਹ ਲਈ ਕਿਉਂ, ਸਾਡੇ ਵਿਚਾਰ ਬਾਹਰ ਗਏ। ਅਸੀਂ ਜੋ ਕਹਿੰਦੇ ਹੈ ਪਾਠ ਕਰਦੇ ਉਹਨੂੰ ਸੁਣਦੇ ਨਹੀਂ। ਜੇ ਪਾਠ ਕਰਕੇ ਸੁਣਦੇ ਇਸੇ ਕਰਕੇ ਜਪਣ ਦਾ ਖਿਆਲ ਹੈ। ਇੱਕ ਬੱਚਾ ਬਾਹਰੋਂ ਸਕੂਲੋਂ ਆਉਂਦਾ ਹੈ, ਹੁਣ ਧਿਆਨ ਦੀ ਅਵਸਥਾ ਅਸੀਂ ਦੱਸਣ ਲੱਗੇ ਹਾਂ ਵੀ ਸਭ ਤੋਂ ਜ਼ਰੂਰੀ ਧਿਆਨ ਕੀ ਹੈ, ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਜਿਹੜਾ ਪਰਮੇਸ਼ੁਰ ਦਾ ਨਾਮ ਹੈ ਇਹਦਾ ਜਪਣਾ ਹੀ ਇਹਦੇ 'ਚ ਹੀ ਧਿਆਨ ਲੱਗ ਜਾਣਾ ਤੇਰਾ। ਅਤੇ ਬਾ ਬੱਚਾ ਆਉਂਦਾ ਉਹ ਬਾਪ ਉਹਨੂੰ ਕਹਿੰਦਾ ਤੂੰ ਫਲਾਨਾ ਕੰਮ ਕਰ ਲਿਆ ਸੀ, ਉਹ ਬੱਚਾ ਸੁਣਦਾ ਨਹੀਂ, ਉਹਦਾ ਧਿਆਨ ਕਿਸੇ ਹੋਰ ਬੰਨੇ। ਉਹ ਕਹਿੰਦਾ ਮੈਂ ਭੌਂਕੀ ਜਾਂਦਾ ਤੂੰ ਸੁਣਦਾ ਨਹੀਂ ਹੈ। ਕਹਿੰਦਾ ਬਾਪੂ ਕੀ ਕਿਹਾ ਸੀ? ਕਹਿੰਦਾ ਮੈਂ ਤੇਰੀ ਲੱਪੜ ਮਾਰਾਂਗਾ, ਤੈਨੂੰ ਮੈਂ ਦੋ ਵਾਰੀ ਕਹਿ ਚੁੱਕਾ ਤੂੰ ਆ ਕੰਮ। ਇਹਦਾ ਮਤਲਬ ਉਹ ਬੱਚਾ ਸੁਣਦਾ ਨਹੀਂ ਹੈ, ਕਿਉਂਕਿ ਦੋ ਵਾਰੀ ਬਾਪ ਨੇ ਕਿਹਾ ਉਹਦਾ ਉਹਨੂੰ ਸੁਣਿਆ ਨਹੀਂ ਹੈ, ਹਾਲਾਂਕਿ ਉਹ ਕੰਨ ਉਹਦੇ ਕੋਲ ਹੈ, ਸਭ ਕੁਛ ਉਹਦੇ ਕੋਲ ਹੈ। ਇਸ ਕਰਕੇ ਅਸੀਂ ਨਾਮ ਜਪੀ ਜਾਂਦੇ ਹਾਂ ਪਰ ਉਹਨੂੰ ਸੁਣਦੇ ਨਹੀਂ, ਕਿਉਂ ਇੱਕ ਦੋ ਤਿੰਨ ਸੈਕਿੰਡ ਜਾਂ ਅੱਜ ਕੱਲ੍ਹ ਤਾਂ ਮਤਲਬ ਐਸੀ ਮਾਇਆ ਵਰਤੀ ਹੈ, ਮਸਾਂ ਇੱਕ ਮਿੰਟ ਜਪ ਹੁੰਦਾ ਆਰਾਮ ਦੇ ਨਾਲ, ਫਿਰ ਇਹ ਮਨ ਜ਼ੋਰ ਜ਼ੋਰ ਦੀ ਬਾਹਰ ਭੱਜਣਾ ਸ਼ੁਰੂ ਹੋ ਜਾਂਦਾ। ਅਭਿਆਸ ਨਾ ਗਿਆ ਸਾਰਾ, ਯਾਰ ਮੈਂ ਕਿੱਥੇ ਗਿਆ ਸੀ, ਮੁੜ ਕੇ ਫਿਰ ਮਾਨੋ ਇਹਦਾ ਹੈ ਅਸੀਂ ਸੁਣਦੇ ਨਹੀਂ ਹੈ। ਪਹਿਲੀ ਆਰੰਭਕ ਸ਼ਬਦ ਸੁਰਤ ਦੀ ਖੇਡ ਬਾਬਾ ਨਾਨਕ ਦੇ ਰਿਹਾ ਹੈ ਭਈ ਆਖਣ ਔਖਾ ਸੁਣਨਾ ਔਖਾ, ਆਖਣੇ ਜਾਪੇ ਆ। ਇਹ ਆਖਣ ਔਰ ਸੁਣਨ 'ਚ ਤੇਰਾ ਧਿਆਨ ਲੱਗਣਾ, ਕਿਉਂ ਆ ਜਿਹੜਾ ਸਾਡਾ ਈਅਰ ਨੋਜ਼ ਅਤੇ ਥਰੋਟ ਹੈ ਨਾ, ਇਹ ਡਾਕਟਰੀ ਲਾਈਨ ਹੀ ਲੈਦਾ ਹੋ ਗਈ ENT ਈਅਰ, ਜਿਹਨਾਂ ਨਾਲ ਅਸੀਂ ਸੁਣਨਾ ਆ ਈਅਰ ਨੋਜ਼ ਅਤੇ ਆ ਥਰੋਟ, ਇਹਨਾਂ ਦਾ ਅੰਦਰ ਤਿੰਨਾਂ ਦਾ ਬਠਿੰਡਾ ਜੰਕਸ਼ਨ ਬਣੇ ਆ। ਜਿੱਦਾਂ ਜੰਕਸ਼ਨ ਹੈ ਨਾ ਬਠਿੰਡੇ ਦਾ ਪੁਰਾਣਾ, ਇਹ ਜੰਕਸ਼ਨ ਹੈ ਅੰਦਰ, ਇਹ ਤਿੰਨਾਂ ਦਾ ਫੰਕਸ਼ਨ, ਇਸੇ ਕਰਕੇ ਲਾਈਨ ਈ ENT ਲੈਦਾ ਹੋ ਗਈ ਡਾਕਟਰ। ਉਹ ਇਹੋ ਸਾਡਾ ਅਭਿਆਸ ਦਾ ਜੰਕਸ਼ਨ, ਜੇ ਈਅਰ ਨੋਜ਼ ਥਰੋਟ ਦੇ ਉੱਤੇ ਅਸੀਂ ਐਨ ਕੰਸੈਂਟ ਕਰ ਲਿਆ ਵੀ ਜਿਹੜਾ ਅਸੀਂ ਕਹਿੰਦੇ ਹਾਂ, ਕਿਉਂਕਿ ਜਿਹੜਾ ਅਸੀਂ ਬੋਲਦੇ ਹਾਂ ਉਹਨੇ ਅੰਦਰ ਹੀ ਸੁਣਨਾ ਹੈ, ਉਹਦੀਆਂ ਅੰਦਰ ਹੀ ਆਨਾ ਸ਼ਬਦ ਪਹਿਲਾਂ ਗੂੰਜ ਪੈਣੀ ਆ ਅੰਦਰ ਹੀ ਸਭ ਕੁਛ। ਇਹਨੂੰ ਜਿਹੜਾ ਅੰਦਰ ਸੁਣਨਾ ਇਹਨੂੰ ਗਗਨ ਕਿਹਾ ਹੈ ਬਾਣੀ 'ਚ, ਗਗਨ ਦਮਾਮਾ ਬਾਜੇ ਉਹ ਪਰੇ ਨਿਸ਼ਾਨ, ਇਹ ਅੰਦਰ ਗਗਨ ਖੁੱਲ੍ਹਦਾ ਹੈ। ਇਸ ਕਰਕੇ ਜਿਹੜਾ ਸੁਣਨਾ ਹੈ ਇਹ ਅੰਦਰ ਹੀ ਤੂੰ ਜਪਦਾ, ਭਾਵੇਂ ਹੌਲੀ ਜਾਪ ਉੱਚੀ ਜਾਪ ਕਾਨਾ ਨਾ ਅੰਦਰ ਹੀ ਸੁਣ ਲੈਣਾ।
ਔਰ ਥਰੋਟ ਨਾਲ ਤੂੰ ਜਪਣਾ। ਇਸ ਕਰਕੇ ਜਿਹੜਾ ਇਹ ਹੈ ਸੁਣਨਾ ਔਰ ਜਪਣਾ, ਇਹਦੇ ਨਾਲ ਫਿਰ ਅੰਦਰ ਗੂੰਜ ਜੀ ਪੈਣੀ ਹੁੰਦੀ, ਧੁੰਨ ਸ਼ੁਰੂ ਹੋ ਜਾਂਦੀ ਅੰਦਰ, ਬੰਦਾ ਮਗਨ ਹੋਣਾ, ਉਹਦਾ ਮਨ ਬਾਹਰ ਨਹੀਂ ਜਾਂਦਾ, ਉਹਨੂੰ ਮਗਨ ਹੋਣਾ ਕਹਿੰਦੇ ਆ। ਔਰ ਇਸੇ 'ਤੇ ਸਾਨੂੰ ਸ਼ਬਦ ਕਹਿੰਦੇ ਮਗਨ ਬਹੇ ਭੂਆ ਸੰਗ ਮਾਤੇ, ਮਗਨ ਬਹੇ ਭੂਆ ਸੰਗ ਮਾਤੇ, ਓਤ ਪੋਤ ਲਪਟਾਈ ਪੋਤ ਪੋਤ ਲਪਟਾਈ, ਕਹਿਣ ਨਾ ਜਾਏ ਵੱਡਿਆਈ ਕਹਿਣ ਨਾ ਜਾਏ ਵੱਡਿਆਈ, ਮਗਨ ਬਹੇ
ਮਗਨ ਦਾ ਮਗਨ ਹੋ ਜਾਂਦਾ, ਉਹਨੂੰ ਟਾਈਮ ਅਤੇ ਪਲੇਸ ਦਾ ਪਤਾ ਨਹੀਂ ਲੱਗਦਾ। ਇਸ ਵੇਲੇ ਅਭਿਆਸ ਦੀ ਇਹ ਕਲਾ ਵਰਤਦੀ ਹੈ, ਧਿਆਨ ਅੰਤਰਮੁਖੀ ਰਹਿੰਦਾ ਹੈ, ਉਸ ਵੇਲੇ ਉਹਨੂੰ ਪਤਾ ਨਹੀਂ ਲੱਗਦਾ ਕਿੰਨਾ ਚਿੱਕਰ ਹੋ ਗਿਆ ਔਰ ਮੈਂ ਕਿਹੜੀ ਥਾਂ ਬੈਠਾ, ਅੰਦਰ ਮਗਨ ਹੋ ਜਾਂਦਾ, ਬਾਹਰ ਸੁਣਦਾ ਨਹੀਂ। ਇਸ ਕਰਕੇ ਮਹਾਰਾਜ ਕਹਿੰਦਾ ਹੈ ਵੀ ਜਿਹੜਾ ਤੂੰ ਪਹਿਲਾਂ ਆਖਦਾ ਉਹਨੂੰ ਸੁਣ, ਧਿਆਨ ਨਾ ਕਿਤੇ ਰੱਖੀਂ, ਧਿਆਨ ਤੇਰੇ ਜਪਣ ਔਰ ਸੁਣਨ 'ਚ ਹੀ ਲੱਗਣਾ ਹੈ, ਅਗਲਾ ਧਿਆਨ ਕਿਸੇ ਮੂਰਤੀ, ਕਿਉਂਕਿ ਉਹ ਚੀਜ਼ ਕੋਈ ਨਹੀਂ ਹੈ। ਕਦੀ ਘਰ ਜਾ ਕੇ ਗੁਰੂ ਨਾਨਕ ਦਾ ਸਲੋਕ ਪੜ੍ਹਿਆ ਕਰੋ, ਅੱਗੇ ਆਹ ਮੁਸ਼ਕਲ ਆਉਣੀ ਹੈ। ਅੱਗੇ ਉਹਨਾਂ ਨੇ ਲਿਖਿਆ ਵੀ ਮੈਂ ਕਿਹਦਾ ਧਿਆਨ ਧਰਾਂ, ਉਹ ਤਾਂ ਕੋਈ ਚੀਜ਼ ਹੀ ਹੈ ਨਹੀਂ ਧਿਆਨ ਧਰਨ ਵਾਲੀ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਚੱਕਰ ਚਿਹਨ ਔਰ ਵਰਨ ਜਾਤ ਔਰ ਪਾਤ ਰਹਿੰਜੈ ਰੂਪ ਰੰਗ ਔਰ ਰੇਖ ਭੇਕੂ ਕਹਿ ਨਸਕਤ ਕੇ ਅਚਲ ਮੂਰਤ ਅਨ ਪ੍ਰਕਾਸ਼ ਅਮਿਤੋਸ ਕਹੀਜੇ।
ਉਹ ਕਹਿੰਦਾ ਮਤਲਬ ਧਿਆਨ ਕੇ ਉਹਦਾ ਨਾ ਕੋਈ ਚੱਕਰ ਹੈ ਨਾ ਕੋਈ ਸ਼ਕਲ ਹੈ ਪਰਮਾਤਮਾ, ਉਹ ਨਿਰਾਕਾਰ ਹੈ, ਨਿਰਾਕਾਰ ਦਾ ਧਿਆਨ ਨਹੀਂ ਰੱਖ ਸਕਦੇ। ਅਸੀਂ ਧੁੰਨ ਦਾ ਧਿਆਨ ਰੱਖਣਾ,
ਜਿਹੜਾ ਅੰਦਰ ਜਪਦੇ ਹਾਂ। ਗੁਰੂ ਨਾਨਕ ਕਹਿੰਦੇ ਇਹਦੇ 'ਚ ਹੀ ਧੁੰਨਵੇਂ ਧਿਆਨ ਧਿਆਨਵੇਂ ਜਾਂਦੇ ਹਾਂ। ਸ਼ਬਦ ਗੁਰੂ ਸੁਰ ਤੇ ਧੁੰਨੇ ਚੇਲਾ, ਇਸ ਕਰਕੇ ਦੇਹ ਨਹੀਂ ਹੈ, ਉਹ ਜਿਹੜੀ ਧੁੰਨ ਅਸੀਂ ਜਪਦੇ ਹਾਂ ਉਹਦੇ ਵਿੱਚ ਹੀ ਤੈਨੂੰ ਸਮਾ ਜਾਣਾ ਔਰ ਉਹਦਾ ਧਿਆਨ ਰੱਖਣਾ ਸੁਣ ਦਾ। ਅਤੇ ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਨਾਲ ਲਾਇਆ
ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਕਬ ਹੂੰ ਨਾ ਛੋਡੂੰ ਹਰ ਕਾ ਨਾਮ।
ਮਹਾਰਾਜ ਕਹਿੰਦੇ ਆ ਧਿਆਨ ਨਾ ਕਿਸੇ ਚੀਜ਼ ਦਾ ਰੱਖਣਾ, ਉਹਦਾ ਕੋਈ ਰੂਪ ਨਹੀਂ ਹੈ, ਤੂੰ ਆਖੀ ਚੱਲੀ ਜਪੀ ਚੱਲੀ, ਇੱਥੇ ਚਾਰੀਆਂ ਲਾਈਨਾਂ ਬੰਦ ਹੋ ਜਾਂਦੀਆਂ। ਘਰ ਜਾ ਕੇ ਗਿਆਨ ਪੜੋਗੇ ਤੁਹਾਨੂੰ ਅਗਲਾ ਸਵਾਲ ਹੋਊਗਾ। ਮਹਾਰਾਜ ਲਿਖਦੇ ਵੀ ਉਹਦੀ ਕੋਈ ਸ਼ਕਲ ਕੋਈ ਨਹੀਂ ਹੈ ਧਿਆਨ, ਪਰ ਇੱਥੋਂ ਸਲੋਕ ਸ਼ੁਰੂ ਕਰਕੇ ਔਰ ਇੱਥੇ ਹੀ ਖਤਮ ਕਰਦੇ ਅਖੀਰ ਧਿਆਨ ਕੇ ਕੀ ਕਹਿੰਦੇ ਆ,
ਟਿਕੇ ਆਖ ਆਖੈ ਸ਼ਬਦ ਪਾਖੈ
ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਇਹੋ ਦੁਨੀਆਂ 'ਚ ਸੱਤ ਹੈ।